ਨਹਿ ਪ੍ਰੀਤ ਪਰਮ ਸੁਰਖੋਤਮ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹਾਉ ਕਰੀ ਵਖਿਆਨ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਸਤਿਗੁਰੂ ਜੀ ਦੇ ਦਰਬਾਰ ਵਿਖੇ ਰਾਤਰੀ ਦੇ ਸਮੇਂ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦੇ ਦਰਬਾਰ ਦੇ ਗੁਰਦੁਆਰਾ ਸੱਚਖੰਡ ਦੇ ਵਿਦਿਆਰਥੀ ਭਾਈ ਪ੍ਰੇਮ ਸਿੰਘ ਜੀ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਅਨੁਸਾਰ ਪੰਜ ਭੌਤਿਕ ਸਰੀਰ ਤਿਆਗ ਗਏ ਨੇ। ਉਹਨਾਂ ਦੇ ਸਰੀਰ ਤੋਂ ਉਪਰੰਤ ਜੋ ਸੰਪਰਦਾਇ ਦੀ ਮਰਿਆਦਾ ਹੈ ਟਕਸਾਲ ਦੀ, ਉਸ ਅਨੁਸਾਰ ਸਹਿਸਕ੍ਰਿਤੀ ਅਤੇ ਜੈਤ ਸ੍ਰੀ ਦੀ ਵਾਰ ਦੀ ਕਥਾ ਕੀਤੀ ਜਾਂਦੀ ਹੈ। ਉਹ ਅੰਮ੍ਰਿਤ ਵੇਲੇ ਜੈਤ ਸ੍ਰੀ ਦੀ ਵਾਰ ਦੀ ਕਥਾ ਅਤੇ ਇਸ ਵੇਲੇ ਸਹਿਸਕ੍ਰਿਤੀ ਦੀ ਕਥਾ ਆਪਾਂ ਜਿੰਨੇ ਕੁ ਦਿਨ ਹਨ ਵਿਚਾਰਾਂਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿਚਰਦੇ ਹੋਏ ਦੁਨੀਆ ਦੇ ਲੋਕਾਂ ਦਾ ਉਧਾਰ ਕਰਦੇ ਹੋਏ, ਜਿਸ ਨੂੰ ਲੋਕ ਕਾਸ਼ੀ ਕਹਿੰਦੇ ਨੇ, ਹਿੰਦੂ ਲੋਕਾਂ ਦੇ ਵਿੱਦਿਆ ਦਾ ਕੇਂਦਰ ਹੈ, ਵਾਰਾਣਸੀ ਵੀ ਕਹਿੰਦੇ ਹੈ, ਪਹਿਲਾਂ ਬਨਾਰਸ ਕਹਿੰਦੇ ਸਨ, ਅੱਜ ਕੱਲ੍ਹ ਵਾਰਾਣਸੀ ਕਹਿੰਦੇ ਹੈ, ਅਤੇ ਉਹ ਕਾਸ਼ੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਹਨ। ਉੱਥੇ ਇੱਕ ਬੜਾ ਵਿਦਵਾਨ ਪੰਡਿਤ ਸੀ ਜਿਸ ਦਾ ਨਾਮ ਗੋਪਾਲ ਦੱਤ ਕਹਿੰਦੇ ਹਨ। ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ, ਮੇਰੇ ਨਾਲ ਚਰਚਾ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਭਾਈ ਅਸੀਂ ਤਾਂ ਕਿਤੇ ਚਰਚਾ ਕੀਤੀ ਨਹੀਂ, ਜਾਣੀ ਬਹੁਤ ਮਗਰ ਪਿਆ। ਸਤਿਗੁਰੂ ਜੀ ਉੱਠ ਕੇ ਇਸ ਥਾਂ 'ਤੇ ਚਲੇ ਗਏ ਜਿੱਥੇ ਗੁਰੂ ਕਾ ਬਾਗ ਹੈ। ਗੁਰੂ ਕਾ ਬਾਗ ਨਾਮੀ ਕਰਕੇ ਸਥਾਨ ਹੈ ਕਾਸ਼ੀ ਦੇ ਵਿਖੇ, ਜਿੱਥੇ ਇਹ ਮਗਰ ਗਿਆ। ਕਹਿਣ ਲੱਗਾ ਚਰਚਾ ਕਰੋ। ਪਾਤਸ਼ਾਹ ਕਹਿੰਦੇ, ਅਸੀਂ ਤਾਂ ਭਾਈ ਇੰਨੇ ਪੜ੍ਹੇ ਲਿਖੇ ਨਹੀਂ, ਹਾਂ ਤੂੰ ਵਿਦਵਾਨ ਪੰਡਿਤ ਹੈ, ਅਤੇ ਬਹੁਤ ਵੱਡੇ ਸ਼ਬਦ ਜੇ ਬੋਲਿਆ। ਕਹਿਣ ਲੱਗਾ ਭੇਖ ਪਾਇਆ ਹੋਇਆ ਸਾਧੂਆਂ ਵਾਲਾ, ਅਤੇ ਲੋਕਾਂ ਦੇ ਭੋਜਨ ਖਾਣ 'ਤੇ ਹੀ ਉਹ ਚਰਚਾ ਨਹੀਂ ਕਰ ਸਕਦੇ। ਜਦੋਂ ਤਿੰਨ ਚਾਰ ਵਾਰ ਕਹੇ ਤਾਂ ਨਾ ਹੀ ਟਲਿਆ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਗੋਪਾਲ ਦੱਤ ਨਹੀਂ ਹਟਦਾ, ਚਰਚਾ ਜ਼ਰੂਰੀ ਸੁਣਨੀ ਹੈ। ਕਹਿੰਦਾ ਹਾਂ ਜੀ। ਸਤਿਗੁਰਾਂ ਨੇ ਇੱਕ ਪਾਸੇ ਨਜ਼ਰ ਮਾਰੀ ਤਾਂ ਉੱਥੇ ਇੱਕ ਕੁੱਤੇ ਦਾ ਕਰੰਗ ਪਿਆ ਸੀ। ਉਹ ਕੁੱਤੇ ਦੇ ਕਰੰਗ ਵੱਲ ਨਿਗਾਹ ਕਰਕੇ ਕਹਿਣ ਲੱਗੇ, ਪੰਡਿਤ ਜੀ ਉੱਠੋ, ਤੁਹਾਡੇ ਜਾਤ ਭਾਈ ਆਏ, ਚਰਚਾ ਕਰੋ। ਗੋਪਾਲ ਦੱਤ ਗੁੱਸਾ ਵੀ ਕਰਦਾ, ਦੇਖਦਾ ਵੀ ਹੈ, ਹੈਰਾਨ ਵੀ ਹੈ ਵੀ ਕੁੱਤਾ ਚਰਚਾ ਕਰੂ ਉੱਠ ਕੇ। ਗੁਰੂ ਕੀ ਦ੍ਰਿਸ਼ਟੀ ਪੈਣ ਦੀ ਦੇਰ ਸੀ, ਉਹਦੇ ਵਿੱਚੋਂ ਇੱਕ ਦਿਵ ਰੂਪ ਹੋ ਕੇ ਪੰਡਿਤ ਪ੍ਰਗਟ ਹੋਇਆ, ਅਤੇ ਉਸ ਪੰਡਿਤ ਨੇ ਅਤੇ ਗੋਪਾਲ ਦੱਤ ਨੂੰ ਕਿਹਾ ਵੀ ਕਾਹਦੇ ਸੰਬੰਧ 'ਚ ਚਰਚਾ ਕਰਨੀ ਹੈ ਤੈਂ। ਗੋਪਾਲ ਦੱਤ ਤਾਂ ਇੰਨਾ ਹੀ ਹੈਰਾਨ ਹੋਇਆ ਵੀ ਕਿੱਥੇ, ਤਾਂ ਕੁੱਤੇ ਦਾ ਕਰੰਗ ਸੀ, ਉਹ ਵੀ ਜਿਉਂਦਾ ਨਹੀਂ ਸੀ ਕੁੱਤਾ ਵੀ, ਵੀ ਇਹ ਪੰਡਿਤ ਬੋਲਣ ਲੱਗ ਪਿਆ। ਪੁੱਛਣ ਲੱਗਿਆ ਤੂੰ ਕੌਣ ਹੈ? ਕਹਿੰਦਾ ਗੋਪਾਲ ਦੱਤ ਤੇਰੀ ਜੱਦ ਵਿੱਚੋਂ ਹੀ ਆ, ਮੈਂ ਵੀ ਰਿਸ਼ਤੇ ਵਿੱਚੋਂ ਮੈਂ ਤੇਰਾ ਦਾਦਾ ਲੱਗਦਾ, ਮੇਰਾ ਨਾਮ ਵਿਸ਼ਨ ਦੱਤ ਹੈ। ਹੈਰਾਨ ਹੋਇਆ, ਕਹਿੰਦਾ ਤੁਸੀਂ ਤਾਂ ਬੜੇ ਵਿਦਵਾਨ ਸੁਣਿਆ ਸੀ, ਬੜੇ ਵੱਡੇ ਵਿਦਵਾਨ ਸੀ, ਪੰਡਿਤ ਸੀ, ਤੁਸੀਂ ਇਹ ਕੀ? ਉਹ ਕਹਿਣ ਲੱਗਾ ਐਵੇਂ ਹੁੰਦਾ, ਮੈਂ ਤੇਰੇ ਵਾਂਗ ਮੈਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਚਰਚਾ ਕਰਨ ਦਾ। ਕੋਈ ਬੀਤਰਾਗ ਮਹਾਤਮਾ ਆਏ, ਮੈਂ ਉਹਨਾਂ ਦੇ ਮਗਰ ਵੀ ਲੱਗ ਪਿਆ। ਉਹ ਇੱਕ ਥਾਂ ਤੋਂ ਉੱਠੇ, ਦੂਜੇ ਥਾਂ ਚਲੇ ਗਏ ਮਗਰੇ ਮੈਂ, ਤੀਜੇ ਥਾਂ ਚਲੇ ਗਏ ਮਗਰੇ ਮੈਂ, ਅਖੀਰ ਮੈਂ ਉਹਨਾਂ ਦਾ ਖਹਿੜਾ ਨਾ ਛੱਡਿਆ, ਅਤੇ ਉਹਨਾਂ ਨੇ ਅੱਕਿਆ ਹੋਇਆ ਇਹੀ ਮੁੱਖ ਤੋਂ ਆਖਿਆ, ਕਹਿੰਦੇ ਉਹ ਕੁੱਤੇ ਵਾਂਗ ਸਾਡੇ ਮਗਰ ਲੱਗਿਆ, ਖਹਿੜਾ ਵੀ ਛੱਡੇਗਾ। ਬਸ ਉਸ ਸਾਧੂ ਦੇ ਬਚਨ ਪੂਰੇ ਹੋਏ। ਮੇਰੀ ਉਮਰ ਪੁੱਗੀ ਹੋਈ ਸੀ ਅਤੇ ਮੇਰਾ ਸਰੀਰ ਛੁੱਟ ਗਿਆ, ਅਤੇ ਅਖੀਰ ਉਹਨਾਂ ਦੇ ਬਚਨਾਂ ਕਰਕੇ ਮੈਂ ਇਹਨਾਂ ਦੇ ਸ਼ਰਾਪ ਕਰਕੇ ਸਮਝ ਲਓ ਮੈਂ ਕੁੱਤਾ ਬਣਿਆ, ਵਿਚਰਦਾ ਫਿਰਦਾ ਤੁਰਦਾ ਮੈਂ ਇੱਥੇ, ਮੇਰਾ ਅੰਤ ਹੋ ਗਿਆ ਸਰੀਰ ਦਾ। ਮੇਰੇ ਕੋਈ ਪੂਰਵਲੇ ਸ਼ੁਭ ਕਰਮਾਂ ਦਾ ਸਦਕਾ ਸਮਝ ਲਓ ਤੇ ਅੱਜ ਗੁਰੂ ਨਾਨਕ ਨੇ ਕਿਰਪਾ ਕੀਤੀ, ਮੇਰੇ ਕਰੰਗ ਤੇ ਦ੍ਰਿਸ਼ਟੀ ਪਾ ਦਿੱਤੀ ਤੇ ਮੈਨੂੰ ਪਿਛਲੀ ਸੁਰਤ ਜਗਾ ਦਿੱਤੀ ਹੈ। ਹੁਣ ਤੂੰ ਦੱਸ ਬਈ ਕੀ ਚਾਹੁੰਦਾ, ਕਿਹੜੀ ਚਰਚਾ ਕਰਨੀ ਹੈ? ਤੈਂ ਕਹਿਣ ਲੱਗਾ ਉਹ ਗੁਰੂ ਨਾਨਕ ਕੌਣ ਨੇ? ਉਹ ਕਹਿੰਦਾ ਜਿਨ੍ਹਾਂ ਨਾਲ ਚਰਚਾ ਕਰਨ ਲੱਗੇ ਇਹੀ ਗੁਰੂ ਨਾਨਕ ਨੇ। ਟੈਪਾ ਚਰਨੀ, ਗੁਰੂ ਕੇ ਚਰਨੀ ਟੈਪਿਆ ਗੋਪਾਲ ਦੱਤ। ਕਹਿੰਦਾ ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਉਪਦੇਸ਼ ਦਿਓ। ਗੁਰੂ ਨਾਨਕ ਨੇ ਚਾਰ ਸਲੋਕ ਉਚਾਰਨ ਕਰਕੇ ਜਿਹੜੇ ਪਹਿਲੀ ਸਹਿਸਕ੍ਰਿਤੀ ਹੈ ਪਹਿਲੇ ਪਾਤਸ਼ਾਹ ਦੇ ਸਿਰਲੇਖ ਹੇਠਾਂ, ਉਹ ਚਾਰ ਸਲੋਕਾਂ ਵਿੱਚ ਸਤਿਗੁਰਾਂ ਨੇ ਗੋਪਾਲ ਦੱਤ ਦੇ ਹੰਕਾਰ ਨੂੰ ਤੋੜਿਆ। ਉਸ ਵਿੱਚ ਕਿਹਾ ਪੜ ਪੁਸਤਕ ਸੰਧਿਆ ਬਾਦੰਗ ਸਰਜੂਸ ਬਗਲ ਸਮਾਧਨ, ਵੀ ਸੰਧਿਆ ਤ੍ਰੈ ਕਾਲੀ ਕਰਦੇ ਹੋ, ਪੁਸਤਕਾਂ ਪੜ੍ਹਦੇ ਹੋ, ਚਰਚਾ ਕਰਦੇ ਹੋ, ਬਸ ਇਹੀ ਕੰਮ ਹੈ ਤੁਹਾਡਾ। ਬਗਲਿਆਂ ਵਾਲੀਆਂ ਸਮਾਧੀਆਂ ਨੇ ਇਤਿਹਾਸਕ ਚਾਰ ਸਲੋਕਾਂ ਵਿੱਚ ਮਹਾਰਾਜ ਨੇ ਉਚਾਰਨ ਕਰਕੇ ਅਤੇ ਨਾਲ ਦੱਸਿਆ ਕਿ ਭਾਈ ਇੱਕ ਪਰਮੇਸ਼ਰ ਆਤਮਾ ਸਰੂਪ ਹੀ ਸਰਵ ਵਿਆਪਕ ਹੋ ਰਿਹਾ ਹੈ। ਕੋ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰ ਬਾਟ ਨਾ ਪਾਵੇ। ਗੁਰਾਂ ਤੋਂ ਬਿਨਾਂ ਭਾਈ ਉਸ ਰਸਤੇ ਨੂੰ ਪ੍ਰਾਪਤ ਨਹੀਂ ਕਰ ਸਕਦਾ, ਪਹੁੰਚ ਨਹੀਂ ਸਕਦਾ ਹੈ। ਇਉਂ ਗੋਪਾਲ ਦੱਤ ਨੂੰ ਉਪਦੇਸ਼ ਦਿੱਤਾ ਅਤੇ ਸਮਾਂ ਪਾ ਕੇ ਗੋਪਾਲ ਦੱਤ ਦਾ ਦੇਹਾਂਤ ਹੋ ਗਿਆ ਅਤੇ ਇਸ ਦੇ ਪੁੱਤਰ ਪੋਤਰੇ ਅੱਗੇ ਚੱਲਦੇ ਗਏ। ਇੱਕ ਕ੍ਰਿਸ਼ਨ ਲਾਲ ਅਤੇ ਇਹ ਦੋ ਪੋਤਰੇ ਇਸਦੇ ਹੋਏ ਨੇ ਗੋਪਾਲ ਦੱਤ ਦੇ, ਹਰੀ ਲਾਲ ਅਤੇ ਕ੍ਰਿਸ਼ਨ ਲਾਲ। ਇਹਨਾਂ ਨੇ ਬੜੀ ਵਿੱਦਿਆ ਪੜ੍ਹੀ, ਬਹੁਤ ਵਿੱਦਿਆ ਪੜ੍ਹੀ ਕਾਸ਼ੀ ਦੀ, ਪਰ ਮਨ ਨੂੰ ਸ਼ਾਂਤੀ ਨਾ ਆਈ, ਬੜੀ ਪ੍ਰਕਾਹਟ ਵਿੱਚ ਵਿਚਰਦੇ ਰਹੇ। ਅਖੀਰ ਇੱਕ ਦਿਨ ਕੋਈ ਇਹਨਾਂ ਦੇ ਚੰਗੇ ਕਰਮ ਭਾਗ ਉਗੜੇ, ਮਨ ਵਿੱਚ ਖਿਆਲ ਆਇਆ ਸਾਡੇ ਬਜ਼ੁਰਗ ਪਿਓ ਦਾਦੇ ਸਾਡੇ ਬੜੇ ਵਿਦਵਾਨ ਸਨ, ਬੜੇ ਸ਼ਾਂਤੀ ਵਾਲੇ ਸਨ, ਆਨੰਦ ਲੈਂਦੇ ਸਨ, ਵੀ ਉਹਨਾਂ ਨੇ ਕੀ ਪੜ੍ਹਿਆ ਹੋਇਆ, ਆਪਾਂ ਇਉਂ ਕਰੀਏ ਉਹਨਾਂ ਦਾ ਪੁਸਤਕਾਲਾ ਫੋਲੀਏ। ਉਹਨਾਂ ਦੇ ਪੁਸਤਕਾਲੇ ਨੂੰ ਫੋਲਿਆ ਗਿਆ। ਉਹਨਾਂ ਦੇ ਪੁਸਤਕਾਲੇ ਵਿੱਚੋਂ ਇੱਕ ਛੋਟਾ ਜਿਹਾ ਕਾਗਜ਼ ਮਿਲਿਆ ਜਿਸ ਦੇ ਉੱਤੇ ਇਹ ਚਾਰ ਸਲੋਕ ਲਿਖੇ ਸਨ। ਪੰਡਿਤ ਲੋਕ ਇਸ ਨੂੰ ਚਿੱਤਰ ਸਲੋਕੀ ਗੀਤਾ ਵੀ ਕਹਿੰਦੇ। ਇਹ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੇ ਚਾਰ ਸਲੋਕ ਹਨ ਅਤੇ ਇਹ ਚਾਰ ਸਲੋਕ ਉਹਨਾਂ ਨੇ ਪੜ੍ਹੇ ਅਤੇ ਪੜ੍ਹੇ ਜਦੋਂ ਗੁਰੂ ਨਾਨਕ ਦੀ ਬਾਣੀ ਹੈ ਬਈ, ਪੜ੍ਹਦਿਆਂ ਸਾਰ ਹੀ ਮਨ ਨੂੰ ਸ਼ਾਂਤੀ ਆ ਗਈ, ਟਿਕ ਗਿਆ। ਦੁਬਾਰਾ ਫਿਰ ਪੜ੍ਹੇ, ਫਿਰ ਤੀਜੀ ਵਾਰ ਪੜ੍ਹੇ, ਚੌਥੀ ਵਾਰ ਪੜ੍ਹੇ, ਜਿੰਨੀ ਵਾਰ ਪੜ੍ਹਦੇ ਜਾਣ ਇਹਦਾ ਆਨੰਦ ਹੋਰ ਵਧੇ, ਹੋਰ ਵਧੇ, ਹੋਰ ਵਧੇ, ਮਨ ਨੂੰ ਸ਼ਾਂਤੀ ਆ ਗਈ, ਟਿਕਾ ਆ ਗਿਆ। ਅਤੇ ਜਦੋਂ ਅਖੀਰ 'ਤੇ ਇਹ ਸ਼ਬਦ ਪੜ੍ਹਿਆ ਕਿ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ, ਗੁਰੂ ਨਾਨਕ ਦਾ ਨਾਮ ਸੜਿਆ ਵੀ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ ਬਚਨ ਹਨ, ਸਾਡੇ ਬਜ਼ੁਰਗਾਂ ਨੂੰ ਉਪਦੇਸ਼ ਕੀਤਾ ਗੁਰੂ ਨਾਨਕ ਨੇ। ਫਿਰ ਪੁੱਛਿਆ ਉੱਥੇ ਅਤੇ ਗੁਰੂ ਨਾਨਕ ਕਿੱਥੇ ਮਿਲਣਗੇ, ਤਾਂ ਲੋਕਾਂ ਤੋਂ ਪਤਾ ਲੱਗਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਪੰਜਵੇਂ ਮਾਲਕ ਇਸ ਵੇਲੇ ਪੰਜਵੇਂ ਥਾਂ 'ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਿਤ ਹਨ। ਇਹਨਾਂ ਨੇ ਹੌਲੀ ਹੌਲੀ ਚੱਲਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਸ ਪਹੁੰਚ ਕੀਤੀ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾ ਰਹੇ ਸਨ ਰਾਮਸਰ ਸਰੋਵਰ 'ਤੇ। ਤਿੱਥੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਦੋਵੇਂ ਭਰਾ ਨਾਲ ਹੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਾਰ ਸਲੋਕ ਲੈ ਕੇ ਉੱਥੇ ਪੁੱਜੇ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਤੋਂ ਸਮਾਂ ਲੈ ਕੇ ਮੱਥਾ ਟੇਕਿਆ, ਬੇਨਤੀ ਕੀਤੀ, ਮਿਲੇ। ਸਤਿਗੁਰੂ ਪਾਤਸ਼ਾਹ ਕਹਿੰਦੇ ਆਓ ਪੰਡਿਤ। ਕਹਿੰਦੇ ਮਹਾਰਾਜ ਵੀ ਸਾਡੇ ਬਜ਼ੁਰਗ ਸਨ ਗੋਪਾਲ ਦੱਤ, ਬੜੇ ਵਿਦਵਾਨ ਸਨ, ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ, ਉਹਨਾਂ ਨੂੰ ਬੜੀ ਸ਼ਾਂਤੀ ਸੀ, ਮਨ ਨੂੰ ਟਿਕਾਓ ਸੀ। ਮਹਾਰਾਜ ਵਿਦਿਆ ਸੀ ਵੀ ਬੜੀ ਪੜ੍ਹੀ, ਪਰ ਮਨ ਨੂੰ ਟਿਕਾਓ ਨਹੀਂ ਆਉਂਦਾ। ਜਿਵੇਂ ਤੁਹਾਡੇ ਵੱਡੇ ਗੁਰਾਂ ਨੇ ਕਿਰਪਾ ਕੀਤੀ ਸਾਡੇ ਵਡੇਰਿਆਂ 'ਤੇ, ਆ ਉਪਦੇਸ਼ ਦੇ ਕੇ ਉਹਨਾਂ ਨੂੰ ਸ਼ਾਂਤੀ ਬਖਸ਼ੀ, ਟਿਕਾਓ ਦਿੱਤਾ, महाराज कृपा करो अज सानू भी आप कृपा करके वह गुरु नानक दे रूप हो तुसी उस गद्दी दे मालक हो महाराज कृपा करके सानू ऐसा उपदेश दियो जिदे नाल मन टिक जावे ते जम्मण मरण कटिया जावे मुड़ के जम्मण मरण ना होवे। सतगुरु पातशाह महाराज जी हुण पहलां तां इस श्लोकां दे विच दो श्लोक महाराज ने मोह नूं कट्टण वास्ते उपदेश कीते ते दो श्लोकां दे विच सतगुरु पातशाह महाराज जी ने तनहंगता नूं कट्टण दा उपदेश कीता। संसार अंदर मुड़ मुड़ के मनुख तां ही जमद है जदों मोह दा जाल हुंदा है। मोह दा जाल टुट जावे बस फिर मुड़ के नहीं जन्म मरन हुंदा है गुरु दे उपदेश नाल जुड़ के। इस तरह मोह दे जंजाल नूं कट्टण दा इस विच उपदेश है। संप्रदाय विच इह चली आ रही मर्यादा है जदों कोई अमृतधारी गुरमुख सिख शरीर त्याग जावे उहदे शरीर तों बाद हो सके ते कथा जरूरी है जैत शरीर दी वार अते सहज कृति दी। अगर ना भी प्रबंध हो सके ते पाठ हो सके ते पाठ ही कीता जावे जैसा हो सके ये परंपरा है मर्यादा है। आओ आपां हुण ते कुछ श्लोकां दी कथा विचार सहज कृति दे श्लोकां दी श्रवण करिए। पंचम पातशाह जी हुण इन्हां श्लोकां दे विच जिवें पहलां मोह कटदे हन फिर तनहंगता कटदे हन जो सतगुरु पंचम पातशाह जी बख्शिश करदे ने श्रवण करिए। ਉੱਪਰ ਹੈਡਿੰਗ ਦਿੱਤਾ ਹੈ ਸਲੋਕ ਸਹਿਸ ਕ੍ਰਿਤੀ ਮਹੱਲਾ ਪੰਜਵਾਂ। ਜਿਵੇਂ ਪੰਜਾਬੀ ਹੈ ਗੁਰਮੁਖੀ ਹੈ, ਗੁਰਮੁਖੀ ਪੰਜਾਬੀ ਦੀ ਮਾਂ ਹੈ, ਗੁਰਮੁਖੀ ਦੇ ਵਿੱਚੋਂ ਹੀ ਪੰਜਾਬੀ ਨੇ ਜਨਮ ਲਿਆ। ਜਿਹੜੀ ਲਿਪੀ ਹੈ ਪੰਜਾਬੀ ਨਹੀਂ, ਲਿਪੀ ਗੁਰਮੁਖੀ ਹੈ। ਜਿੰਨੇ 35 ਅੱਖਰ ਹਨ ਗੁਰਾਂ ਦੇ ਮੁੱਖ ਤੋਂ ਨਿਕਲੇ ਹਨ ਗੁਰੂ ਨਾਨਕ ਦੇ। ਇਸ ਕਰਕੇ ਲਿਪੀ ਗੁਰਮੁਖੀ ਹੈ। ਉਹਦੇ ਵਿੱਚੋਂ ਇਲਾਕੇ ਪੰਜਾਬ ਨੇ ਇਸ ਬੋਲੀ ਨੂੰ ਅਪਣਾਇਆ ਤਾਂ ਕਿ ਇਸ ਦਾ ਨਾਮ ਪੰਜਾਬੀ ਪੈ ਗਿਆ। ਐਸੀ ਹੀ ਸੰਸਕ੍ਰਿਤੀ ਮਾਂ ਹੈ, ਇਹਦੇ ਵਿੱਚੋਂ ਸੰਸਕ੍ਰਿਤ ਦਾ ਜਨਮ ਹੈ। ਸੰਸਕ੍ਰਿਤ ਦੂਜੇ ਨੰਬਰ 'ਤੇ ਹੈ, ਪਹਿਲਾਂ ਸੰਸਕ੍ਰਿਤੀ ਹੈ। ਇਸ ਕਰਕੇ ਇੱਥੇ ਉੱਪਰ ਸੰਸਕ੍ਰਿਤੀ ਹੀ ਲਿਖਿਆ, ਸੰਸਕ੍ਰਿਤ ਨਹੀਂ। ਸੰਸਕ੍ਰਿਤ ਸੰਖੇਪ ਰੂਪ ਵਿੱਚ ਉਸ ਬੋਲੀ ਦਾ ਨਾਮ ਹੈ, ਸੰਸਕ੍ਰਿਤੀ ਹੈ ਦੇਵਨਾਗਰੀ ਬਾਣੀ ਹੈ। ਅਤੇ ਸੰਸਕ੍ਰਿਤੀ ਬੋਲੀ ਦੇ ਵਿੱਚ ਪੰਡਤਾਂ ਦੀ ਬੋਲੀ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੂੰ। ਪਹਿਲਾਂ ਵੱਡਾ ਮੰਗਲ ਕੀਤਾ। ਕਈ ਲੋਕ ਕਹਿੰਦੇ ਜੀ ਮੂਲ ਮੰਤਰ ਲਿਖਿਆ, ਥਾਂ ਥਾਂ 'ਤੇ ਮੂਲ ਮੰਤਰ ਨਹੀਂ ਲਿਖਿਆ ਜਾਂਦਾ ਹੁੰਦਾ। ਗੁਰਪ੍ਰਸਾਦ ਤੱਕ ਜੋ ਹੈ ਇੱਕ ਓਅੰਕਾਰ ਤੋਂ ਲੈ ਕੇ ਇਹ ਵੱਡਾ ਇਸਨੂੰ ਮਹਾਂਮੰਤਰ ਕਹਿੰਦੇ ਹੈ। ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਤੋਂ ਪ੍ਰਾਪਤ ਹੋਇਆ, ਸਤਿਗੁਰੂ ਨੇ ਗੁਰਸਿੱਖਾਂ ਦੀ ਕਲਿਆਣ ਅਰਥੇ ਨਾਲ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਚਾਰਨ ਕਰਕੇ ਬਖਸ਼ਿਸ਼ ਕੀਤੀ ਹੈ। ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਹੈ, ਇਹ ਮਹਾਂਮੰਤਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮੰਗਲ ਰੂਪ ਵਿੱਚ ਆਮ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਮੰਗਲ ਰੂਪ ਵਿੱਚ ਇਹ ਵਰਤਣਾ ਕੀਤਾ। ਇੱਕ ਅਦੁੱਤੀ ਓਅੰਕਾਰ ਸਮੂਹ ਦਾ ਪ੍ਰਕਾਸ਼ਕ ਹੈ, ਜਿਹੜਾ ਇੱਕ ਹੈ ਸਮੂਹ ਦਾ ਪ੍ਰਕਾਸ਼ਕ ਹੈ, ਅਦੁੱਤੀ ਹੈ, ਉਹ ਸੱਤ ਵੀ ਹੈ, ਨਾਸ਼ ਤੋਂ ਰਹਿਤ ਹੈ ਅਤੇ ਉਸਦਾ ਨਾਮ ਪ੍ਰਸਿੱਧ ਹੈ। ਕਰਤਾ ਹੈ ਸਭੂ ਸ੍ਰਿਸ਼ਟੀ ਦਾ, ਸਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਹੋ ਕਰਕੇ ਉਸ ਵਿੱਚ ਪੁਰਖ ਪੂਰਨ ਹੈ ਅਤੇ ਨਿਰਭਉ ਹੈ, ਡਰ ਭੈ ਤੋਂ ਰਹਿਤ ਹੈ ਅਤੇ ਨਿਰਵੈਰ ਹੈ, ਵੈਰ ਭਾਵਨਾ ਤੋਂ ਰਹਿਤ ਹੈ। ਅਕਾਲ ਮੂਰਤ ਤ੍ਰੇਈ ਕਾਲ ਅਬਾਦ ਤਿਸਦਾ ਮੂਰਤ ਕਹੀਏ ਸਰੂਪ ਹੈ। ਅਜੂਨੀ ਅਜਾਨਮਾ ਹੈ, ਸਹਿ ਭੰਗ ਸੁਤੇ ਪ੍ਰਕਾਸ਼ ਹੈ, ਗੁਰਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। इस तरह अजहती लक्षणा का वर्णन किया है। ऐसा जेड़ा परमेश्वर वाहिगुरु के लक्षण वर्णन किए ने वह गुरां की प्रसाद कृपा द्वारा प्राप्त हुंदा है। सतगुरु पातशाह जी कहते कतांच माता, कतांच की है माता, कतांच कदों कदी है माता, ते कतांच कदों कदा है पिता, कतांच माता कतांच पिता, किसदे हन माता ते किसदे हन पिता, किदी माता रख्या करन वाली है, पिता किसदी रख्या करन वाला है, कतांच बनता विनोद सुत है, कतांच किसदी है, बनता इस्त्री रख्या करन वाली, कतांच कदों कदी इस्त्री रख्या करन वाली है, अते इस तरह विनोद कौतक करन वाले, कौतक आदक धन दौलत आदक अते सुतै पुत्र आदक कतांच की दे हन, भाव किसे देवी माता पिता पुत्र धिया आदक जो भी परिवार है ये कदों कदे हन, की दे हन, किन्ना क चिर सहायता करन वाले हन। कतांच प्रात मीत हित बंधव, कतांच किसदे हन भरा, मीत किसदे हन, हित हितु हित मोह करन वाले, प्रेम करन वाले, बंधव संबंधी किदे होए हन। कतांच मोह कटंबे, कटंबे कही कटंब परिवार का जेड़ा मोह कतांच कीदा है, कदों कदा है, किन्ना क चिर रहन वाला है, भाव ये मोह आदक किसदे हन, किसे दा भी किन्ना क चिर रहन वाला है, कोई नहीं रख सकता है। सतगुरु कहंदे मोह लैण वाली मोहनी रूप जेड़ी चांचल चप्पल कहिए चांचल माया है, कतांच कीदी हुई है, माया कीदी हुई है, किसे दी नहीं हुई है, इस करके पे खांते त्यागं करोत, देखदिया ही त्यागं करोत, त्याग जांदी है, छड़ जांदी है, ताते इस माया दे नाल मोह ना जोड़िए, चांचल है, चप्पल है, मोहनी रूप है, मोह लैंदी है, किसे दे नाल गई नहीं है, इस करके पेखांते त्यागं करोत, पेखदिया ही देखदिया ही वही इसका त्याग करना करिए। हरि लाल ते कृष्ण लाल ने बेनती की महाराज जी तुसी माता पिता नू भी कह दिता की दे है, पुत्र पत्नी रिश्तेदार संबंधी जदों महाराज तुसी तक है कोई भी किसे दा नहीं है, फिर महाराज हुण कौन नाल रहूगा, कौन रख्या करूगा, आप जी ये पवित्र उपदेश देंदे हो, फिर रख्या कौन करेगा संबंधियां रिश्तेदारां तो बिना। सतगुरु जी कहंदे भाई ये की दे है, की दे नाल रहे है, किसे दे नाल नहीं रहे, किसे दे बने नहीं है, इस करके नाल रहन वाला तो एक परमेश्वर है, रहांत संग भगवान सिमरन, परमेश्वर दा वाहिगुरु दा सिमरन है, एक जिन्ना कोई सिमरन कर लूगा भाई उहदे नाल होवेगा, वो नाल रहन वाला है हमेशा वास्ते, परमेश्वर दा सिमरन नाल रहन वाला है। महाराज वो कित्थों प्राप्त होवे, सतगुरु पातशाह महाराज कहंदे लभदा है अचुत तने, अचुत कही अगैड़ परमेश्वर, परमेश्वर दे तन है पुत्र, परमेश्वर दा पुत्र कौन है, संत भगत परमेश्वर दे पुत्र हैं, उन्हां संत महात्मा दे पासों भगत जना दे पासों भाई ये परमेश्वर दा सिमरन करना लभदा, नाम गुरु तो ही प्राप्त हुंदा, पर नाम दा अभ्यास करना सिमरन करना सत संगी पुरश ही करदा, संतां दा संगी जिहड़े भजन सिमरन करन वाले हन उसनू ही लगन सिमरन दी लगदी है, नहीं ते जिहड़ा विद्या दे जोर वाला है वह तां इही कहिंदा एक बार वाहगुरु कह लिया थोड़ा है, ਬਿੰਦੇ ਬਿੰਦੇ ਜ਼ਰੂਰੀ ਕਹਿਣਾ, ਪਰ ਜਿਹੜਾ ਸੰਤ ਜਨਾਂ ਦੀ ਸੰਗਤ ਕਰਨ ਵਾਲਾ ਸੰਤ ਸੰਗੀ ਹੈ ਉਹ ਜ਼ਰੂਰ ਵਾਹਿਗੁਰੂ ਦੇ ਭਜਨ ਵਿੱਚ ਸੰਤ ਜਨ ਲੱਗਦੇ ਨੇ, ਉਹਨਾਂ ਦੇ ਜਿਹੜੇ ਵਿਦਿਆਰਥੀ ਹੁੰਦੇ ਆ ਸਿੱਖਿਆਰਥੀ ਉਹ ਵੀ ਉਹਦੇ ਵਿੱਚ ਫਿਰ ਲੱਗਦੇ ਹੈ। ਇਸ ਕਰਕੇ ਲੱਭਦੇ ਅਚੁੱਤ ਤਨੇ, ਐਸਾ ਸਤਿਗੁਰੂ ਮਹਾਰਾਜ ਕਹਿੰਦੇ ਹਨ, ਪਰਮੇਸ਼ੁਰ ਦਾ ਸਿਮਰਨ ਜਿਹੜਾ ਹੈ ਉਸ ਅਚੁੱਤ ਅਗਿੜ ਪਰਮੇਸ਼ੁਰ ਦੇ ਤਨਹ ਪੁੱਤਰ ਜਿਹੜੇ ਸੰਤ ਜਨ ਹਨ ਉਹਨਾਂ ਦੇ ਪਾਸੋਂ ਭਾਈ ਲੱਭਦੇ ਲੱਭਦਾ ਹੈ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਮਾਤਾ ਪਿਤਾ ਦਾ ਸੁਨੇਹ ਜਿਹੜਾ ਮੋਹ ਹੈ ਇਹ ਵੀ ਤਰਕਾਰਤਾ ਦੇ ਯੋਗ ਹੈ। ਦਿਰਗੰਤ ਮਾਤਾ ਪਿਤਾ ਮਾਤ ਪਿਤਾ ਸੁਨੇਹ, ਮਾਤਾ ਪਿਤਾ ਦਾ ਮੋਹ ਕਿਉਂ ਤਰਕਾਰ ਹੈ ਬਈ? ਇੱਕ ਪਾਸੇ ਸਤਿਗੁਰੂ ਜੀ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ, ਮਾਤਾ ਵੀ ਗੁਰਦੇਵ ਹੈ ਬੱਚੇ ਦੀ ਪਹਿਲਾਂ, ਫਿਰ ਪਿਤਾ ਵੀ ਗੁਰਦੇਵ ਹੈ। ਸਤਿਗੁਰੂ ਜੀ ਕਹਿੰਦੇ ਮੇਰੇ ਤਾਂ ਮਾਤਾ ਪਿਤਾ ਗੁਰੂਦੇਵ ਹੀ ਮਾਂ ਹੈ, ਗੁਰਦੇਵ ਹੀ ਪਿਤਾ ਹੈ। ਇਸ ਦਾ ਭਾਵ ਇਹ ਹੈ ਮਾਤਾ ਪਿਤਾ ਦਾ ਸਤਿਕਾਰ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠ ਕੇ ਨਮਸਕਾਰ ਕਰਦੇ ਰਹੇ, ਇਤਿਹਾਸ ਗਵਾਹ ਹੈ। ਮਾਤਾ ਪਿਤਾ ਦਾ ਸਤਿਕਾਰ ਪ੍ਰਤੱਖ ਹੈ ਪਰਪੱਕ ਹੈ, ਇਤਿਹਾਸ ਕਹਿੰਦਾ ਹੈ। ਪਰ ਇੱਥੇ ਤਰਕਾਰ ਕੇ ਹੈ, ਕਿਉਂ? ਉਸ ਮਾਤਾ ਨੂੰ ਤਰਕਾਰ ਹੈ ਜਿਹੜੀ ਮਾਤਾ ਜਿਵੇਂ ਬਾਲਮੀਕ ਦੀ ਮਾਤਾ, ਬਾਲਮੀਕ ਗਿਆ ਲੁੱਟ ਕੇ ਲਿਆਉਂਦਾ ਸੀ, ਇੱਕ ਬੰਦਾ ਮਾਰਿਆ, ਉਹ ਬੰਦਾ ਕਤਲ ਕੀਤਾ ਅਤੇ ਉਹਦੇ ਕੋਲੋਂ ਚਾਰ ਕੌਡੀਆਂ ਨਿਕਲੀਆਂ, ਚਾਰ ਕੌਡੀਆਂ ਨਿਕਲੀਆਂ। ਅਫਸੋਸ ਹੋਇਆ, ਬੰਦਾ ਵੀ ਕਤਲ ਕੀਤਾ, ਬੰਦਾ ਵੀ ਮਾਰਿਆ, ਨਿਕਲੀਆਂ ਚਾਰ ਕੌਡੀਆਂ, ਕਿਸੇ ਕੰਮ ਦੀਆਂ ਨਹੀਂ, ਕੀ ਲਿਆ ਮਿਲੇਗਾ, ਇਹਦਾ ਟੱਬਰ ਮੈਂ ਕਿਵੇਂ ਖਵਾਊਂ ਪਰਿਵਾਰ ਨੂੰ। ਉਦਾਸ ਹੋ ਕੇ ਪੈ ਗਿਆ। ਮਾਂ ਆਈ, ਕਹਿੰਦੀ ਪੁੱਤ ਉਦਾਸ ਪਿਆ। ਕਹਿੰਦਾ ਮਾਂ ਕੀ ਦੱਸਾਂ, ਅੱਜ ਬੰਦਾ ਵੀ ਮਾਰਿਆ, ਮਿਲੀਆਂ ਸਾਰੀਆਂ ਚਾਰ ਕੌਡੀਆਂ, ਉਦਾਸ ਹੋ ਗਿਆ ਮਨ ਵੀ, ਕੀ ਬਣੂ ਇੰਨੇ ਕਨਾਲ। ਕਹਿੰਦੇ ਹੈ ਐ ਵੀ ਉਦਾਸੀ ਕਰੀ ਦੀ ਹੈ, ਕਿਤੇ ਕੁਛ ਤਾਂ ਮਿਲੇ ਹੀ, ਲਿਆ ਉਰੇ ਮੈਂ ਦੱਸਦੀ ਹਾਂ ਤੈਨੂੰ। ਚਾਰ ਕੌਡੀਆਂ ਲਈਆਂ, ਬਾਜ਼ਾਰ 'ਚੋਂ ਮੱਛੀ ਦੇ ਪੂੰਗ ਖਰੀਦ ਲੈਂਦੇ ਨਿੱਕੇ ਨਿੱਕੇ ਬੱਚੇ ਜੀ, ਅਤੇ ਉਹ ਬਣਾ ਕੇ ਅਤੇ ਦਾਲ ਬਣਾ ਲਈ, ਉਹਦੀ ਸਬਜ਼ੀ ਬਣਾ ਕੇ, ਅਤੇ ਸਾਰੇ ਟੱਬਰ ਨੇ ਛਕ ਲਈ। ਕਹਿੰਦੀ ਵੇਖਿਆ ਨਾ, ਸਾਰੇ ਟੱਬਰ ਨੇ ਸਾਡਾ ਛਕ ਲਿਆ, ਵਧੀਆ ਬਣੇ ਹੀ ਬਣਿਆ, ਕੁਛ ਐਵੇਂ ਉਦਾਸ ਨਹੀਂ ਹੋਈਦਾ। ਜਾਣੀ ਇਸ ਪਾਸੇ ਪ੍ਰੇਰਣਾ ਕੀਤਾ ਸਤਿਗੁਰੂ ਪਾਤਸ਼ਾਹ ਜੀ, ਕਹਿੰਦੇ ਇਹੋ ਜਿਹੀ ਮਾਂ ਨੂੰ ਤਰਕਾਰ ਹੈ। ਭਗਤ ਨਾਮਦੇਵ ਜੀ ਦੀ ਮਾਤਾ ਵੀ ਨਿਸ਼ਚੇ ਤੋਂ ਡਗਾਉਣ ਲੱਗੀ ਭਗਤ ਜੀ ਨੂੰ। ਭਗਤ ਜੀ ਨੇ ਐਸੀ ਮਾਤਾ ਨੂੰ ਕਹਿਣ ਲੱਗੇ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋ ਹਰ ਗੁਣ ਗਾਏ, ਸਰੀਰ ਡਿੱਗ ਜੇ ਮਰ ਜਾਵਾਂ ਤਾਂ ਚੰਗਾ ਹੈ, ਪਰ ਹਰੀ ਦੇ ਗੁਣ ਗਾਵਾਂਗਾ, ਮੈਂ ਖੁਦਾ ਨਹੀਂ ਕਹਿੰਦਾ। ਤੂੰ ਮੈਨੂੰ ਨਿਸ਼ਚੇ ਚੋਂ ਡਗਾਉਣ ਆਈ ਹੈ, ਮੇਰੀ ਮਾਂ ਹੀ ਨਹੀਂ ਤੂੰ? ਇਸ ਤਰ੍ਹਾਂ ਦੇ ਜਿਹੜਾ ਮਾਤਾ ਪਿਤਾ ਦਾ ਇਹੋ ਜਿਹੇ ਪਿਤਾ, ਜਿਹੜਾ ਹਰਨਾਕਸ਼ ਸੀ, ਹਰਨਾਕਸ਼ ਵੀ ਬਾਪ ਹੀ ਸੀ ਪ੍ਰਹਿਲਾਦ ਦਾ, ਪਰ ਪ੍ਰਹਿਲਾਦ ਨੂੰ ਭਜਨ ਨਹੀਂ ਸੀ ਕਰਨ ਦਿੰਦਾ, ਭਗਤੀ ਨਹੀਂ ਸੀ ਕਰਨ ਦਿੰਦਾ। ਇਹੋ ਜਿਹਾ ਬਾਪ ਜਿਹੜਾ ਭਗਤੀ ਵੱਲੋਂ ਰੋਕ ਕੇ, ਵਾਹਿਗੁਰੂ ਦੀ ਬੰਦਗੀ ਕਰਨ ਵੱਲੋਂ ਰੋਕ ਕੇ ਹੋਰ ਪਾਸੇ ਨੂੰ ਪ੍ਰੇਰੇ, ਹੰਕਾਰ ਵੱਲ ਨੂੰ ਪ੍ਰੇਰੇ, ਇਹੋ ਜਿਹੇ ਬਾਪ ਵੀ ਤਰਕਾਰ ਹੈ। ਇਹੋ ਜਿਹੇ ਮਾਤਾ ਪਿਤਾ ਦੇ ਸੁਨੇਹ ਮੋਹ ਨੂੰ ਵੀ ਤਰਕਾਰ ਹੈ। ਇਹੋ ਜਿਹੇ ਮਾਂ ਦੀ ਮੋਹ ਨਹੀਂ ਕਰਨਾ, ਇਹੋ ਜਿਹੇ ਪਿਤਾ ਦਾ ਮੋਹ ਨਹੀਂ ਕਰਨਾ ਤਰਕਾਰ ਹੈ। ਧ੍ਰਿਗ ਕਹਿੰਦੇ ਨੇ, ਜੇ ਸੌ ਵਾਰ ਕਿਸੇ ਨੂੰ ਫਿੱਟੇ ਮੂੰਹ ਕਹੀਏ ਤਾਂ ਇੱਕ ਲਾਹਣਤ ਬਣਦੀ ਹੈ, ਸੌ ਵਾਰ ਕਿਸੇ ਨੂੰ ਲਾਹਣਤਾਂ ਪਾਈਏ ਤਾਂ ਇੱਕ ਤਰਕਾਰ ਬਣਦੀ ਹੈ। ਮਹਾਰਾਜ ਕਹਿੰਦੇ ਐਸੀ ਮਾਤਾ ਨੂੰ, ਐਸੇ ਪਿਤਾ ਨੂੰ ਤਰਕਾਰ ਹੈ, ਅਤੇ ਐਸੇ ਮਾਤਾ ਪਿਤਾ ਦੇ ਸੁਨੇਹ ਮੋਹ ਨੂੰ ਤਰਕਾਰ ਹੈ, ਐਸੇ ਮਾਤਾ ਪਿਤਾ ਦਾ ਮੋਹ ਨਹੀਂ ਕਰਨਾ। ਰਿਗ ਸੁਨੇਹ ਭਰਾਤ ਬਾਂਧਵ ਹੈ, ਭਰਾਤ ਜਿਵੇਂ ਰਾਵਣ ਤੇ ਵਿਭੀਸ਼ਣ ਸੀ ਤਾਂ ਭਰਾ ਹੀ, ਵਿਭੀਸ਼ਣ ਭਗਤ ਸੀ ਅਤੇ ਰਾਵਣ ਰਾਕਸ਼ ਸੀ, ਸੀ ਤਾਂ ਭਰਾ ਹੀ ਦੋਵੇਂ, ਪਰ ਰਾਵਣ ਵਿਭੀਸ਼ਣ ਨੂੰ ਵੀ ਭਗਤੀ ਨਹੀਂ ਸੀ ਕਰਨ ਦਿੰਦਾ, ਰੱਬ ਦੀ ਬੰਦਗੀ ਨਹੀਂ ਸੀ ਕਰਨ ਦਿੰਦਾ। ਇਸ ਕਰਕੇ ਭਰਾ ਵਰਗਾ ਨੇੜਲਾ ਰਿਸ਼ਤਾ ਸੰਬੰਧੀ ਕੋਈ ਨਹੀਂ ਹੈ, ਪਰ ਜਿਹੜਾ ਭਰਾ ਰੱਬ ਦੀ ਭਗਤੀ ਦੇ ਵਿੱਚ ਅਟਕਾਰ ਪਾਵੇ, ਸਤਿਗੁਰੂ ਜੀ ਕਹਿੰਦੇ ਤਰਕਾਰ ਇਹੋ ਜਿਹੇ ਦੇ ਰਹਿਗ ਸੁਨੇਹੰ ਪ੍ਰਾਤ ਬਾਂਧ ਵਹਿ, ਇਹੋ ਜਿਹੇ ਭਰਾ ਦੇ ਜਿਹੜਾ ਬੰਦਗੀ ਦੇ ਵਿੱਚ ਵਿਘਨ ਪਾਉਣ ਵਾਲਾ ਹੋਵੇ ਉਹਦੇ ਮੋਹ ਨੂੰ ਤਰਕਾਰ ਹੈ, ਉਸ ਭਰਾ ਨੂੰ ਵੀ ਤਰਕਾਰ ਹੈ। ਬਾਂਧ ਵਹਿ ਸੇ ਸੰਬੰਧੀ ਰਿਸ਼ਤੇਦਾਰ, ਜਿਹੜਾ ਆਖੇ ਵੀ ਜੇ ਤੂੰ ਆਹ ਕੁਛ ਸਾਨੂੰ ਨਹੀਂ ਦਿੰਦਾ ਤੇ ਅਸੀਂ ਤੇਰੇ ਨਾਲ ਕਾਹਦਾ ਵਰਤਾਅ ਕਰਨਾ, ਰਿਸ਼ਤੇਦਾਰ ਕਾਹਦੀ ਹੈ, ਸਾਨੂੰ ਖਾਣ ਪੀਣ ਨੂੰ ਨਹੀਂ ਦਿੰਦਾ ਆਇਆ ਗਿਆ ਨੂੰ। ਤੇ ਇਹੋ ਜਿਹੇ ਬਾਂਧ ਵਹਿ ਸੰਬੰਧੀਆਂ ਦੇ ਵੀ ਤਰਕਾਰ ਹੈ ਮੋਹ ਨੂੰ, ਤਰਕਾਰ ਹੈ ਸੁਨੇਹ ਬਣਤਾ ਬਿਲਾਸ ਸੁੱਤੈ, ਬਣਤਾ ਇਹੋ ਜਿਹੀ ਘਰ ਵਾਲੀ ਤੇ ਜਿਹੜੇ ਘਰ ਵਾਲੀ ਵਾਹਿਗੁਰੂ ਦੀ ਬੰਦਗੀ ਤੋਂ ਰੋਕ ਕੇ ਹੋਰ ਪਾਸੇ ਲੈ ਜਾਵੇ, ਇਹੋ ਜਿਹੀ ਘਰ ਵਾਲੀ ਨੂੰ ਵੀ ਤਰਕਾਰ ਹੈ। ਅਤੇ ਬਿਲਾਸ ਸੁੱਤੈ ਕੌਤਕ ਕਰਨ ਵਾਲੇ, ਸੁੱਤੈ ਪੁੱਤਰ ਖੇਡਣ ਵਾਲੇ, ਲਾਡ ਕਰਨ ਵਾਲੇ ਪੁੱਤਰਾਂ ਦੇ ਵੀ ਤਰਕਾਰ ਹੈ। ਸਤਿਗੁਰੂ ਕਹਿੰਦੇ ਗ੍ਰਹਾਰਥ ਕਹਿ, ਗ੍ਰਹਿ ਦੇ ਵਿੱਚ ਰਹਿਣ ਵਾਲੇ ਇਹੋ ਜਿਹੇ ਕਹਿ ਨੂੰ ਵੀ ਸੁਨੇਹੰ ਮੋਹ ਨੂੰ ਭਾਈ ਤਰਕਾਰ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਮੋਹ ਕਿਸੇ ਦਾ ਚੰਗਾ ਵੀ ਹੈ, ਚੰਗਾ ਹੈ। ਕਿਹੜਾ? ਸਾਧ ਸੰਗ ਸੁਨੇਹ ਸਤਿਅੰ, ਸਾਧ ਸੰਗਤ ਦਾ ਜਿਹੜਾ ਮੋਹ ਹੈ, ਸਾਧ ਸੰਗਤ ਵਿੱਚ ਪ੍ਰੇਮ ਕਰਨਾ ਇਹ ਸੱਤ ਹੈ। ਜਿਹੜਾ ਸਾਧ ਸੰਗਤ ਵਿੱਚ ਮੋਹ ਰਹਿ ਗਿਆ ਨਾ ਜਿਹਦਾ, ਉਹ ਸੰਗਤ ਵਿੱਚ ਹੀ ਰਹਿੰਦਾ ਹੈ, ਉਹ ਫਿਰ ਜਮਾਂ ਦੇ ਰਸਤੇ ਨਹੀਂ ਜਾਂਦਾ। ਜਿਹਦਾ ਸਾਧ ਸੰਗਤ ਵਿੱਚ ਪ੍ਰੇਮ ਬਣ ਜਾਵੇ ਨਾ, ਉਹਨੂੰ ਜਮਾਂ ਦੇ ਰਸਤੇ ਨਹੀਂ ਜਾਣਾ ਪੈਂਦਾ, ਜਾਮ ਉਹਦੇ ਨੇੜੇ ਨਹੀਂ ਆਉਂਦੇ। ਉਹ ਤਾਂ ਜਿਉਂ ਜਲ ਮੈਂ ਜਲੇ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਭ ਕੁਰਬਾਨ। ਐਸੇ ਗੁਰਮੁਖ ਪਿਆਰੇ ਤਾਂ ਪ੍ਰਭੂ ਦੇ ਵਿੱਚ ਮਿਲ ਜਾਂਦੇ ਹੈ, ਉਹਨਾਂ ਦਾ ਆਉਣਾ ਜਾਣਾ ਮਿਟ ਜਾਂਦਾ ਹੈ। ਸਤਿਗੁਰੂ ਕਹਿੰਦੇ ਇਸ ਕਰਕੇ ਸਾਧ ਸੰਗ ਸੁਨੇਹ ਸਤਿਅੰ, ਸਾਧ ਸੰਗਤ ਦਾ ਜਿਹੜਾ ਸੁਨੇਹ ਹੈ ਨਾ, ਮੋਹ ਹੈ, ਪ੍ਰੇਮ ਹੈ, ਇਹ ਸੱਤ ਹੈ ਭਾਈ। ਜਿਹਨੇ ਸਾਧ ਸੰਗਤ ਵਿੱਚ ਪ੍ਰੇਮ ਪਾ ਲਿਆ, ਸੁਖਿਅੰ ਬਸੰਤ ਨਾਨਕ ਹੈ, ਹੇ ਭਾਈ ਉਹ ਸਦਾ ਵਾਸਤੇ ਹੀ ਸੁਖਿਅੰ ਸੁੱਖ ਦੇ ਵਿੱਚ ਵੱਸਦਾ ਹੈ। ਨਾਨਕ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਸੁਖਿਅੰ ਬਸੰਤ ਨਾਨਕ ਹੈ, ਸੁਖਿਅੰ ਸੁੱਖ ਵਾਲੇ ਸੁੱਖ ਸਰੂਪ ਬ੍ਰਹਮ ਦੇ ਵਿੱਚ ਟਿਕ ਜਾਂਦਾ ਹੈ, ਬਸੰਤ ਵੱਸਦਾ ਹੈ, ਅਹਿਤਤ ਹੋ ਜਾਂਦਾ ਹੈ। ਇੱਥੋਂ ਤੱਕ ਦੋ ਸਲੋਕਾਂ ਦੇ ਵਿੱਚ ਸਤਿਗੁਰਾਂ ਨੇ ਮੋਹ ਦੀ ਨਿਵਿਰਤੀ ਦਾ ਉਪਦੇਸ਼ ਕੀਤਾ ਹੈ। ਹੁਣ ਇਸ ਤੋਂ ਅੱਗੇ ਸਤਿਗੁਰੂ ਜੀ ਤਨਹੰਗਤਾ ਦੀ ਨਿਵਿਰਤੀ ਦਾ ਉਪਦੇਸ਼ ਕਰਦੇ ਨੇ। ਤਨਹੰਗਤਾ ਵੀ ਮੁੜ ਮੁੜ ਕੇ ਜਨਮ ਦੇਣ ਵਾਲੀ ਹੈ। ਤਨਹੰਗਤਾ ਜਿਹਨਾਂ ਸਰੀਰ ਦੇ ਵਿੱਚ ਮੋਹ ਕਰਦੇ ਹਾਂ ਅਤੇ ਇਹ ਵੀ ਜੰਮਣ ਮਰਨ ਦੇ ਦੇਣ ਵਾਲਾ ਹੈ। ਤਨਹੰਗਤਾ ਨੂੰ ਮੇਟਣ ਵਾਸਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਇਹੀ ਪੜ੍ਹੋ ਜੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਿਥਿਆਂਤ ਦੇਹ, ਦੇਹ ਹੈ ਜਿਹੜੀ ਮਿਥਿਆ ਹੈ ਭਾਈ, ਨਾਸ਼ਵੰਤ ਹੈ, ਨਹੀਂ ਰਹਿਣ ਵਾਲੀ ਹੈ। ਮਿਥਿਆ ਉਸ ਨੂੰ ਕਹਿੰਦੇ ਹੈ ਜਿਹੜੀ ਸਾਹਮਣੇ ਦਿਸਦੀ ਹੋਵੇ, ਸਭ ਕੁਛ ਹੋਵੇ ਪਰ ਰਵੇ ਨਾ, ਉਹਨੂੰ ਮਿਥਿਆ ਕਹਿੰਦੇ ਹੈ। ਮਿਥਿਆਂਤ ਦੇਹ, ਇਹ ਦੇਹ ਮਿਥਿਆਂਤ ਹੈ ਭਾਈ, ਨਹੀਂ ਰਹਿਣ ਵਾਲੀ ਹੈ। ਖੀਣਾਂਤ ਬੱਲੰ, ਇਹਦਾ ਬਾਲ ਹੈ ਜਿਹੜਾ ਖੀਣਾਂਤ ਖੀਣ ਹੁੰਦਾ ਜਾਂਦਾ ਹੈ। ਦੇਹ ਨਿਤ ਰਹਿਣ ਵਾਲੀ ਨਹੀਂ ਹੈ, ਦੇਹ ਵੀ ਖੀਣੰਤ ਹੈ, ਸਦਾ ਵਾਸਤੇ ਬਾਲਕ ਨਹੀਂ ਰਹਿੰਦਾ, ਸਦਾ ਵਾਸਤੇ ਗੱਭਰੂ ਨਹੀਂ ਰਹਿੰਦਾ, ਸਦਾ ਵਾਸਤੇ ਫਿਰ ਬੁੱਢਾ ਨਹੀਂ ਰਹਿੰਦਾ, ਮਗਰੋਂ ਕੀਲਾ ਸਮਾ ਜਾਂਦਾ। ਫਿਰ ਤਨ ਦਾ ਵੀ ਕਾਹਦੀ ਹੰਗਤਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਖੀਣੰਤ ਬਲਨੰ, ਹੇ ਗੁਰਸਿੱਖੋ ਇਸ ਦਾ ਬਲ ਜਿਹੜਾ ਖੀਣੰਤ ਕਹੀਏ ਨਾਸ ਹੁੰਦਾ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਤੇ ਇਹ ਸਰੀਰ ਕਰਕੇ ਤਨ ਹੰਗਤਾ ਕਰਦੇ ਵਿੱਚ ਮੋਹ ਲਾਉਂਦਾ ਹੈ, ਮਾਇਆ ਦੇ ਵਿੱਚ ਬੜਾ ਭਾਰੀ ਹਿੱਤ ਕਰਦਾ ਹੈ ਤੇ ਅੰਤ ਹੀ ਹਿੱਤ ਕਰਦਾ ਹੈ। ਬਿਰਧਾਂਤ ਜਰੂਆ, ਜਵਾਨੀ ਤੋਂ ਬੁਢੇਪਾ, ਬੁਢੇਪੇ ਤੋਂ ਜਵਾਨੀ ਤੋਂ ਬੁਢੇਪਾ ਆ ਗਿਆ ਹੈ, ਇਸ ਤਰ੍ਹਾਂ ਦਾ ਜਰੂਆ ਨਾ ਬੁਢੇਪੇ ਦਾ ਹੈ। ਬਾਲਕ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਇਹ ਬਿਰਧਾਂਤ ਕਹੀਏ ਵੱਧਦਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਅਖੀਰ ਆਥਿਤ ਭਵਨੰ, ਘਰ ਦੇ ਵਿੱਚ ਇਸਤਤ ਹੋਣ ਦੀ ਅਤਿਅੰਤ ਆਸਾ, ਅਤਿਅੰਤ ਕਹੀਏ ਬੇਅੰਤ ਹੀ ਬਹੁਤ ਸਾਰੀ ਆਸ ਰੱਖਦਾ ਹੈ। ਕਿਵੇਂ ਨਾ ਕਿਵੇਂ ਮੈਂ ਤਕੜਾ ਹੋ ਜਾਵਾਂ, ਕਿਵੇਂ ਨਾ ਕਿਵੇਂ ਮੇਰਾ ਪਹਿਲਾਂ ਵਾਲਾ ਬਲ ਬਣ ਜਾਵੇ, ਮੈਂ ਨਾ ਵਾ ਦੂਰ ਤੱਕ ਫਿਰ ਦੇਖਣ ਲੱਗ ਜਾਵਾਂ, ਫਿਰ ਗੱਲ ਵੈ ਮੁੜ ਮੁੜ ਕੇ ਉਹੀ ਕੁਛ ਭਾਲਦਾ, ਮੁੜ ਕੇ ਨਹੀਂ ਪਿੱਛੇ ਨੂੰ ਆਉਂਦਾ ਕੰਮ, ਫਿਰ ਨਹੀਂ ਬਣਦਾ ਹੈ। ਜਿਵੇਂ ਦੁੱਧ ਤੋਂ ਦਹੀਂ ਤਾਂ ਬਣ ਜਾਂਦਾ ਪਰ ਦਹੀਂ ਤੋਂ ਕਦੇ ਦੁੱਧ ਬਣਿਆ ਨਹੀਂ। ਦਹੀਂ ਨੂੰ ਰਿੜਕ ਕੇ ਲੱਸੀ ਬਣ ਜਾਵੇਗੀ, ਮੱਖਣ ਨਿਕਲ ਆਵੇਗਾ, ਲੱਸੀ ਦਾ ਦਹੀਂ ਨਹੀਂ ਕਦੇ ਬਣਿਆ ਮੁੜ ਕੇ। ਮੱਖਣ ਨੂੰ ਗਰਮ ਕਰਕੇ ਘਿਓ ਤਾਂ ਬਣਾ ਲਵਾਂਗੇ, ਉਹਦੇ ਵਿੱਚੋਂ ਨਿਕਲ ਆਵੇਗਾ, ਪਰ ਘਿਓ ਦੀ ਕਦੇ ਲੱਸੀ ਨਹੀਂ ਬਣੀ ਨਾ ਦਹੀਂ ਬਣਿਆ ਮੁੜ ਕੇ। ਮੁੜ ਕੇ ਨਹੀਂ ਪਿੱਛੇ ਨੂੰ ਗੱਲ ਆਉਂਦੀ ਹੈ। ਐਸੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਇਹ ਘਰ ਨਿਯਮ ਉਸ ਤਰ੍ਹਾਂ ਦਾ ਨਹੀਂ ਰਹਿਣਾ, ਇਹ ਨਾ ਬਾਲਕ ਅਵਸਥਾ ਫਿਰ ਆਉਣੀ ਹੈ, ਨਾ ਮੁੜ ਕੇ ਜਵਾਨੀ ਆਉਣੀ ਹੈ, ਨਾ ਪਰੋਡੇ ਆਉਣੀ ਹੈ, ਮੁੜ ਕੇ ਬੁਢੇਪਾ ਆਇਆ ਤੇ ਗਾਂਹ ਵਾਲਾ ਕੰਮ ਹੀ ਹੋਣਾ, ਮੁੜ ਕੇ ਨਹੀਂ ਕੁਛ ਬਣਨਾ। ਇਸ ਕਰਕੇ ਅਤਿਅੰਤ ਆਸਾ ਥਿਤ ਭਵਨ, ਮਹਾਰਾਜ ਕਹਿੰਦੇ ਤਰਕਾਰ ਹੈ ਐਸੇ ਸਰੀਰ ਦੇ ਤੇ ਜਿਹੜਾ ਅਤਿਅੰਤ ਬਹੁਤ ਸਾਰੀ ਆਸ ਕਰਦਾ ਹੈ। ਆਥਿਤ ਭਵਨ, ਘਰ ਦੇ ਵਿੱਚ ਰਹਿਣ ਦੀ ਵੀ ਹੋਰ ਬੈਠ ਜਾਵਾਂ, ਮੈਂ ਭਤੀਜਿਆਂ ਕੋਲ ਚਲਿਆ ਜਾਵਾਂ, ਹੋਰ ਨਹੀਂ ਤਾਂ ਮੈਨੂੰ ਫਲਾਣੇ ਸਾਂਭ ਲੈਣਗੇ, ਇਸ ਤਰ੍ਹਾਂ ਦੇ ਨਾਲ ਘਰ ਵਿੱਚ ਵਸਣ ਦੀ ਆਸਾ ਕਰਦਾ ਹੈ, ਪਰ ਨਹੀਂ ਵੀ ਰਹਿੰਦਾ ਨਹੀਂ ਹੈ ਸਰੀਰ ਨੇ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਗੁਰਮੁਖਾ ਭੈਣ ਧਰਮ, ਧਰਮ ਰਾਜਾ ਬੜਾ ਭਿਆਨਕ ਹੈ, ਤੇਰੇ ਸਵਾਸਾਂ ਨੂੰ ਗਿਣ ਰਿਹਾ, ਕਿਉਂਕਿ ਗਣ ਘਾਲੇ ਸਭ ਦੇ ਸਾਸ ਮੈਂ ਵਧਣ ਕਤਮ ਤਿਲ ਸਾਰ, ਆ ਗਿਣਤੀ ਕਰਕੇ ਪਾਏ ਹੋਏ ਦਿਨ ਨੇ, ਗਿਣਤੀ ਕਰਕੇ ਪਾਏ ਹੋਏ ਸਵਾਸ ਨੇ, ਇਹ ਤਿਲ ਮਾਤਰ ਵੀ ਨਾ ਵੱਧਦੇ ਹੈ ਨਾ ਘੱਟਦੇ ਹੈ, ਇਹ ਤੇ ਇਸ ਧਰਮ ਰਾਜਾ ਗਿਣਦਾ ਹੈ ਵੀ ਜਿੰਨੇ ਇਹਨੂੰ ਦਿੱਤੇ ਸੀ ਨੇ ਉਹ ਹੋ ਚੱਲਿਆ ਨੇੜੇ ਕਿ ਨਹੀਂ, ਬਸ ਹੁਣ ਤਾਂ ਨੇੜੇ ਹੀ ਹੋਣਗੇ, ਚੱਕੀਏ ਵੀ ਕਦੋਂ ਇਹਨੂੰ, ਉਹ ਤਾਂ ਟਾਈਮ ਭਾਲਦਾ। ਭਿਆਨ ਧਰਮ ਗਿਣਤ ਸਵਾਸਾ, ਸਵਾਸਾਂ ਨੂੰ ਗਿਣ ਰਿਹਾ ਹੈ ਧਰਮ ਰਾਜਾ, ਤੇ ਬੜਾ ਭਿਆਨਕ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰ ਇਹ ਮਨੁੱਖ, ਮਨੁੱਖਾ ਜਨਮ ਦਲਭ ਦੇਹ ਨੂੰ ਲੈ ਕੇ ਪਤੰਤ ਮੋਹ ਕੂਪ, ਮੋਹ ਰੂਪੀ ਕੂਪ ਖੂਹ ਦੇ ਵਿੱਚ ਪਤੰਤ ਪੈ ਰਿਹਾ, ਮੋਹ ਰੂਪੀ ਖੂਹ ਦੇ ਵਿੱਚ ਡਿੱਗਿਆ ਜਾ ਰਿਹਾ ਹੈ। ਇਹ ਮਨੁੱਖ ਜਨਮ ਸਰੀਰ ਤਾਂ ਦੁਰਲੱਭ ਸੀ ਜੇ ਰੱਬ ਦਾ ਨਾਮ ਲੈਂਦਾ, ਤਤ ਆਸਰੇ ਨਾਨਕ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਸਰਾ ਲੈਂਦਾ ਤਤ ਸਿਧਾਂਤ ਸਰੂਪ ਵਾਹਿਗੁਰੂ ਪਰਮੇਸ਼ਰ ਦਾ। ਕਹਿਣ ਲੱਗੇ ਮਹਾਰਾਜ ਹਰੀ ਲਾਲ ਤੇ ਕ੍ਰਿਸ਼ਨ ਲਾਲ, ਮਹਾਰਾਜ ਜੀ ਇਸ ਮੋਹ ਦੇ ਖੂਹ ਚੋਂ ਨਿਕਲਣਾ, ਇਹ ਤਨ ਹੰਗਤਾ ਚੋਂ ਨਿਕਲਣ ਵਾਸਤੇ ਮਹਾਰਾਜ ਕੋਈ ਐਸਾ ਉਪਦੇਸ਼? ਸਤਿਗੁਰੂ ਜੀ ਕਹਿੰਦੇ ਤਤ ਆਸਰੇ ਨਾਨਕ, ਤਤ ਸਿਧਾਂਤ ਸਰੂਪ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਕਿਉਂਕਿ ਤਤ ਤੁੰਗ ਦੋ ਪਦ ਨੇ, ਜਿਹੜਾ ਤੁੰਗ ਪਦ ਹੈ ਉਹ ਜੀਵ ਦਾ ਹੈ ਤੇ ਤਤ ਪਦ ਹੈ ਇਹ ਈਸ਼ ਦਾ ਹੈ, ਇਸ ਤਰ੍ਹਾਂ ਦੇ ਨਾਲ ਇੱਥੇ ਤਤ ਈਸ਼ ਦਾ ਜਣਾਇਆ ਹੈ। ਇੱਕ ਈਸ਼ਰ ਭਾਵ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਲੈਣਾ ਕਰੋ ਅਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਤੇ ਨਾਲ ਮਨ ਕਰਕੇ ਵੀ ਗੋਬਿੰਦ ਇੰਦਰਿਆਂ ਦੇ ਪ੍ਰਕਾਸ਼ਕ ਪਰਮੇਸ਼ਰ ਦਾ ਨਾਮ ਜਪੋ, ਅਤੇ ਬਾਣੀ ਦੁਆਰਾ ਵੀ ਪਰਮੇਸ਼ਰ ਦਾ ਨਾਮ ਜਪੋ, ਸਰੀਰ ਕਰਕੇ ਵੀ ਨਾਮ ਜਪਣ ਦੇ ਉਦਮ ਵਿੱਚ ਹੋਵੋ ਤਾਂ ਗੋਪਾਲ ਕਿਰਪਾ। ਫਿਰ ਉਹ ਪਰਮੇਸ਼ਰ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਕਿਰਪਾ ਕਰ ਦਿੰਦਾ ਹੈ, ਮਨ ਬਾਣੀ ਸਰੀਰ ਕਰਕੇ ਉਸ ਪਰਮੇਸ਼ਰ ਦੇ ਨਾਮ ਜਪਣ ਵਿੱਚ ਹੋਵੋ ਤਾਂ ਭਾਈ ਇਹ ਤਨ ਹਗਤਾ ਤੋਂ ਹਟ ਸਕਦੇ ਹਾਂ, ਤਨ ਹਗਤਾ ਤੋਂ ਵਿਚਾਰ ਹੋ ਸਕਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਕਾਹਦੀ ਹੰਗਤਾ ਇਸ ਸਰੀਰ ਦੀ, ਕਾਚ ਕੋਟਣ ਕੱਚਾ ਕਿਲਾ ਹੈ, ਕੱਚਾ ਕਿਲਾ ਪਾਣੀ ਪਿਆ ਤਾਂ ਢਹਿ ਜਾਣਾ ਹੈ, ਤੇ ਹਨੇਰੀ ਆਈ ਤਾਂ ਡਿੱਗ ਪੈਣਾ ਹੈ, ਇਹ ਕੱਚਾ ਕਿਲੇ ਦਾ ਕੀ ਹੈ। ਕਾਚ ਕੋਟਣ ਅਰਚਾਂਤ ਤੋਇੰ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇ ਪਾਣੀ ਦਾ ਹੀ ਰਚਿਆ ਹੋਇਆ ਸਰੀਰ ਚ ਹੈ, ਵੀ ਹੋਰ ਕੀ, ਪਾਣੀ ਨਹੀਂ ਹੈ, ਇਹ ਕੱਚਾ ਕਿਲਾ ਦੇਹ ਹੈ, ਜਿਹੜੇ ਕੱਚਾ ਕਿਲਾ ਹੈ ਰਚਾਂਤ ਤੋਇੰ ਪਾਣੀ ਦਾ ਬਣਾਇਆ ਹੋਇਆ ਹੈ, ਲੇਪਨੰਗ ਰਾਕਤ ਚਰਮਣੇ, ਇਹਦੇ ਉੱਪਰ ਰਾਕਤ ਵਿੱਚ ਮਿਝ ਭਰ ਦਿੱਤੀ ਹੈ, ਉੱਪਰ ਲੇਪਨੰਗ ਲੇਪਿਆ ਹੋਇਆ ਹੈ ਚੰਮ ਦੇ ਨਾਲ, ਚਰਮਣ ਹੈ ਚੰਮ ਦੇ ਨਾਲ, ਕਿਹੜਾ ਪਾਣੀ ਦਾ ਹੈ, ਕਿਉਂਕਿ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਪਾਣੀ ਤੋਂ ਹੀ ਪੈਦਾ ਹੋਇਆ ਹੈ। ਤੋਇਹ ਅਨਕ ਮਾਦ ਕਪਾਹਾ ਤੋਇਹ ਤੇ ਭਵਨ ਗੰਨਾ, ਸਭ ਪਾਣੀ ਤੋਂ ਹੀ ਸਰੀਰ ਪੈਦਾ ਹੋਇਆ ਹੈ, ਇਸ ਕਰਕੇ ਹੀ ਇਸ ਨੂੰ ਪਾਣੀ ਦਾ ਬੁੱਧ ਵਧਾ ਕਿਹਾ ਜਾਂਦਾ। ਜਿਵੇਂ ਪਾਣੀ ਦਾ ਬੁੱਧ ਵਧਾ ਬਹੁਤਾ ਸਮਾਂ ਨਹੀਂ ਰਹਿ ਸਕਦਾ ਹੈ, ਐਸੇ ਹੀ ਇਹ ਪਾਣੀ ਦਾ ਰਚਿਆ ਹੋਇਆ ਕਿਲਾ ਜਿਹੜਾ ਦੇਹ ਹੈ ਕਿੰਨਾ ਕੁ ਚਿਰ ਰਿਹਾ ਜੀ, ਉਹ ਕਾਹਦੀ ਹੰਗਤਾ ਕਰਦਾ ਇਸ ਤਨ ਦੀ ਸਰੀਰ ਦੀ, ਇਹਨੂੰ ਬਿੰਦੇ ਬਿੰਦੇ ਪੋਚਦਾ ਰੱਖਦਾ ਤੇ ਨਹੀਂ ਰਹਿਣਾ ਹੈ, ਇਹ ਕੱਚਾ ਕਿਲਾ ਹੈ ਪਾਣੀ ਦਾ ਬਣਾਇਆ ਹੋਇਆ ਹੈ, ਉੱਤੇ ਚੰਮ ਆਦਿਕ ਦਾ ਲੇਪਣ ਕਰਿਆ ਹੋਇਆ, ਵਿੱਚ ਰਕਤ ਭਰੀ ਹੋਈ ਨਵਾਂਤ ਦੁਆਰ ਭੀਤ ਰਹਿਤੰ, ਨੌ ਦੁਆਰੇ ਹੈ ਇਹਦੇ ਵਿੱਚ, ਇਸ ਸਰੀਰ ਚ ਨੌ ਗੋਲਕਾਂ ਨੌ ਦੁਆਰੇ ਹੈ, ਇਹਨਾਂ ਨੂੰ ਤਾਕਤ ਕਿਸੇ ਨੂੰ ਵੀ ਨਹੀਂ ਲੱਗੇ ਵੀ ਇੱਥੋਂ ਦੀ ਨਹੀਂ ਨਿਕਲਦਾ ਜਾਣਾ ਇੱਥੋਂ ਦੀ ਨਹੀਂ ਨਿਕਲਦਾ, ਪਤਾ ਨਹੀਂ ਜਦੋਂ ਸਮਾਂ ਆਉਂਦਾ ਕਿਹੜੇ ਰਾਹ ਪ੍ਰਾਣਾ ਨੇ ਨਿਕਲ ਜਾਣਾ। ਨੌ ਗੋਲਕਾਂ ਨੇ ਇਹ ਤਖਤਿਆਂ ਤੋਂ ਬਿਨਾਂ ਹੀ ਹੈ, ਭੀਤ ਰਹਿਤਾਂ ਕੰਧ ਖੁੰਦੇ ਨਾ ਮੂਹਰੇ ਕੋਈ ਨਹੀਂ ਹੈ, ਖੁੱਲੇ ਹੀ ਹੈ, ਅੱਖਾਂ 'ਚ ਵੀ ਕੰਨਾਂ 'ਚ ਵੀ ਨਾਸਾਂ 'ਚ ਵੀ ਮੁੱਖ 'ਚ ਵੀ ਹੇਠਾਂ ਗੋਪ ਸਿੰਘੇ ਦੋ ਨੇ, ਜਿੱਥੋਂ ਦੀ ਮਰਜ਼ੀ ਨਿਕਲ ਜਾਂਦਾ। ਇਸ ਕਰਕੇ ਨਵਾਂਤ ਦੁਆਰੰ ਭੀਤ ਰਹਿਤਾਂ, ਨੌ ਦੇ ਨੌ ਦੁਆਰੇ ਹੀ ਗੋਲਕਾਂ ਨੇ ਜਿਹੜੀਆਂ ਭੀਤ ਰਹਿਤਾਂ ਕੰਧ ਤੋਂ ਰਹਿਤ ਹੀ ਹਨ। ਇਸ ਤਰ੍ਹਾਂ ਦੇ ਨਾਲ ਬਾਏ ਰੂਪੰ ਅਸਥੰਭ ਨੇ, ਅਤੇ ਹੈ ਇਹਦੇ 'ਚ ਕੀ ਕਾਹਦੇ ਨਾਲ ਹੈ, ਇਹਦਾ ਜਿਹੜਾ ਥੰਮਲਾ ਹੈ ਨਾ ਅਸਥੰਭ ਨੇ, ਥੰਮ ਹੈ ਜਿਹੜਾ ਬਾਏ ਰੂਪੰ ਪ੍ਰਾਣਾਂ ਦਾ ਹੀ ਹੈ, ਪ੍ਰਾਣਾਂ ਦਾ ਥੰਮਲਾ ਹੈ, ਇਹਦੇ ਥੱਲੇ ਇਸ ਕਿਲੇ ਦੇ ਪ੍ਰਾਣ ਨਿਕਲ ਗਏ ਤੇ ਧੜੇ ਦੇ ਕੇ ਡਿੱਗ ਪੈਂਦੇ, ਜਿਹਦੀ ਆਤਮ ਥਮਲਾ ਨਿਕਲ ਗਿਆ ਨਾ, ਪ੍ਰਾਣਾ ਰੂਪੀ ਬਾਏ ਹਵਾ ਜਿਹੜੀ ਪ੍ਰਾਣ ਹੈ ਪੌਣ ਹੈ, ਇਹਦੀ ਥੰਮ ਲੱਗਿਆ ਹੋਇਆ ਹੈ ਇਸ ਕਿਲੇ ਨੂੰ, ਨਿਕਲ ਗਿਆ ਤੇ ਡਿੱਗ ਪਿਆ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਗਿਆਨੀ ਪੁਰਸ਼ ਇਸ ਦੇਹ ਨੂੰ ਹੀ ਅੱਜ ਤਰੰਗ ਇਸਤ ਸਮਝਦਾ, ਇਹਨੂੰ ਹੀ ਰਚ ਰਚ ਰੱਖਦਾ, ਪੋਚ ਪੋਚ ਕੇ ਰੱਖਦਾ, ਇਹ ਕਿਤੇ ਧੱਬਾ ਨਾ ਲੱਗ ਜੇ, ਕਿਤੇ ਮੈਲ ਨਾ ਲੱਗ ਜੇ, ਕਿਤੇ ਹੱਥ ਨਾ ਕਾਲੇ ਹੋ ਜਾਣ, ਐਂ ਨਾ ਹੋ ਜੇ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਭਾਈ ਅਗਿਆਨੀ ਜਾਣਤ ਅਸਥਿਰ, ਅਗਿਆਨੀ ਪੁਰਸ਼ ਜਾਣਦਾ ਹੈ ਦੇਹ ਇਸਤ ਹੈ, ਇਸੇ ਕਰਕੇ ਹੀ ਜੇ ਨਾ ਜਾਣਦਾ ਹੋਵੇ ਪਤਾ ਹੋਵੇ ਵੀ ਇਹਨੇ ਤਾਂ ਮਰਨਾ ਹੀ ਹੈ, ਇਹ ਹੈ ਨਹੀਂ ਇਸ ਤਰਹਿਣ ਵਾਲੀ, ਤਾਂ ਰੱਬ ਦਾ ਨਾਂ ਜਪੇ, ਪਰ ਰੱਬ ਦਾ ਨਾਂ ਤਾਂ ਜਪਦਾ ਹੀ ਨਹੀਂ, ਗੋਬਿੰਦ ਨਾਮ ਅੰਗਨ ਹੈ ਸਿਮਰੰਤ। ਇਸੇ ਕਰਕੇ ਅਗਿਆਨੀ ਹੋਣ ਕਰਕੇ ਹੀ ਗੋਬਿੰਦ ਇੰਦਰਾਂ ਦੇ ਪ੍ਰਕਾਸ਼ ਪਰਮੇਸ਼ਰ ਦੇ ਨਾਮ ਨੂੰ ਜਪਦਾ ਨਹੀਂ ਹੈ। ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਕਿਸ ਤਰ੍ਹਾਂ ਦੇ ਨਾਲ ਤਰ ਸਕੇਗਾ ਮਨੁੱਖ ਜਨਮ ਨੂੰ? ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ ਬਿਲਭ ਦੇ ਉਦਰੰਤ ਸਾਧ ਸਰਨ ਨਾਨਕ। ਮਹਾਰਾਜ ਕਹਿੰਦੇ ਨੇ ਭਾਈ ਸਾਧ ਸੰਗਤ ਦੀ ਸ਼ਰਨ ਲੈ ਕੇ, ਸਾਧ ਸ੍ਰੇਸ਼ਟ ਮਹਾਤਮਾ ਦੀ ਸ਼ਰਨ ਲੈ ਕਰਕੇ ਮਨੁੱਖ ਦੇ ਦੁਰਲੱਭ ਹੈ ਜਿਹੜੀ ਭਾਈ ਇਸ ਨੂੰ ਪ੍ਰਾਪਤ ਕਰਕੇ ਸ਼ਰਨ ਲੈਣਾ ਕਰ ਮਹਾਤਮਾ ਦੀ ਅਤੇ ਭਾਈ ਮਨ ਕਰਕੇ ਵੀ ਹਰ ਹਰ ਨਾਮ ਨੂੰ ਜਪਿਆ ਕਰ, ਬਾਣੀ ਕਰਕੇ ਵੀ ਹਰ ਹਰ ਨਾਮ ਨੂੰ ਜਪਿਆ ਕਰ, ਸਰੀਰ ਕਰਕੇ ਵੀ ਹਰ ਹਰੇ ਨਾਮ ਨੂੰ ਜਪੰਤ ਜਪਣਾ ਕਰ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹਰ ਸਮੇਂ ਰਹਿਣ ਵਾਲਾ ਹੈ, ਸ਼ੁਭ ਗੁਣਾਂ ਦੇ ਵਿੱਚ ਹਰੇ ਕਰਨ ਵਾਲਾ ਹੈ, ਪਾਪਾਂ ਦਾ ਹਰ ਨਾਸਕ ਹੈ, ਅਤੇ ਉਹ ਐਸੇ ਹਰ ਹਰ ਨਾਮ ਨੂੰ ਹਰੇ ਹਰ ਸਮੇਂ ਹੀ ਜਪੰਤ ਜਪਿਆ ਕਰ। ਸਤਿਗੁਰੂ ਪਾਤਸ਼ਾਹ ਜੀ ਅੱਗੇ ਫਰਮਾਨ ਕਰਦੇ ਹਨ, ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਸਾਨੂੰ ਬੜਾ ਸ਼ੁਭ ਉਪਦੇਸ਼ ਦਿੱਤਾ ਹੈ, ਤਨ ਹੰਗਤਾ ਦੇ ਨਾਸ਼ ਕਰਨ ਦਾ, ਮੋਹ ਦੇ ਨਾਸ਼ ਕਰਨ ਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਸੰਸਾਰ ਦੇ ਅੰਦਰ ਤੇ ਆਪ ਦੱਸੋ ਉਸ ਪਰਮੇਸ਼ਰ ਦੇ ਨਾਲ ਕਿਸ ਤਰ੍ਹਾਂ ਜੁੜ ਸਕੀਏ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੁਬਾਂਤ ਤੋਇੰ ਅਚੁੱਤ ਗਣਗੀਆਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਭਾਈ, ਉਹ ਵਾਹਿਗੁਰੂ ਪਰਮੇਸ਼ਰ ਸੁਭਾਂਤ ਸੋਭਾਦਾਇਕ ਹੈ ਅਤੇ ਅਚੁੱਤ ਅਗਿਣ ਹੈ। ਗੁਣਗਿਅੰ ਸਭ ਸਾਰੇ ਹੀ ਸਭ ਗੁਣਾਂ ਦਾ ਗਿਆਤਾ ਹੈ, ਤੁਇੰ ਤੇਰੇ ਵਿੱਚ ਵੱਸਦਾ ਹੈ, ਪੂਰਨੰ ਬਹੁਲੋ ਕਿਰਪਾਲਾ, ਅਤੇ ਸਭ ਦੇ ਵਿੱਚ ਪਰਿਪੂਰਨ ਹੈ ਅਤੇ ਕਿਰਪਾਲਾ ਕਿਰਪਾ ਦਾ ਘਰ ਹੈ। ਇਹ ਦੋਵੇਂ ਭਰਾ ਕਹਿੰਦੇ, ਮਹਾਰਾਜ ਜੀ ਠੀਕ ਹੈ, ਤੁਸੀਂ ਕਿਹਾ, ਬਾਕੀ ਤਾਂ ਜਿਹੜੇ ਭਰਾ ਨੇ, ਮਿੱਤਰ ਹੈ, ਪੁੱਤਰ ਧੀਆਂ ਨੇ, ਇਹ ਸੰਬੰਧੀ ਰਿਸ਼ਤੇਦਾਰ ਨੇ, ਸਭ ਤਰਕਾਰ ਹੀ ਹੈ, ਹੀ ਕੱਖ ਦੇ ਨਹੀਂ, ਪਰ ਮਹਾਰਾਜ ਸਾਡੀ ਰੱਖਿਆ ਕੌਣ ਕਰੂ, ਸੰਭਾਲੂ ਕੌਣ ਸਾਨੂੰ? ਗੁਰੂ ਪਾਤਸ਼ਾਹ ਕਹਿੰਦੇ, ਭਾਈ ਉਹ ਇੱਕ ਵਾਹਿਗੁਰੂ ਪਰਮੇਸ਼ਰ ਹੈ, ਉਹ ਸਭ ਥਾਵਾਂ 'ਤੇ ਹੀ ਰੱਖਿਆ ਕਰਨ ਵਾਲਾ ਹੈ। ਸੁਬੰਤ ਤੋਂ ਅਚੁੱਤ ਗਣਗਿਅੰ, ਉਹ ਪਰਮੇਸ਼ਰ ਸਭ ਗੁਣਾਂ ਦਾ ਗਿਆਤਾ ਹੈ, ਅਚੁੱਤ ਅਗਿਣ ਹੈ, ਸਾਰਿਆਂ ਦੇ ਅੰਦਰ ਸੋਭਾਦਾਇਕ ਹੈ, ਪੂਰਨ ਹੈ ਅਤੇ ਬੜੀ ਭਾਰੀ ਹੀ ਕਿਰਪਾ ਕਰਨ ਵਾਲਾ, ਬਹੁਲੋ ਬਹੁਤ ਸਾਰਾ ਹੀ ਕਿਰਪਾ ਕਰਨ ਵਾਲਾ ਹੈ। ਉਹ ਵਾਹਿਗੁਰੂ ਪਰਮੇਸ਼ਰ ਗੰਭੀਰਤਾ ਵਾਲਾ ਹੈ, ਉੱਚਾ ਹੈ, ਉੱਚ ਅਪਾਰ ਬੇਅੰਤ ਸਵਾਮੀ ਹੈ, ਸਰਬੱਗ ਅਪਾਰਾ, ਸਰਬ ਗਿਆਤਾ, ਪ੍ਰਕਿਰਤੀ ਪਾਰਾ ਵਾਰ ਤੋਂ ਰਹਿਤ ਹੈ। ਉਹ ਐਸਾ ਵਾਹਿਗੁਰੂ ਪਰਮੇਸ਼ਰ ਭ੍ਰਿਤਿਆ, ਦਾਸਾਂ ਦਾ ਪ੍ਰੇਮ ਪਿਆਰਾ ਹੈ, ਵਿਸਰਾਮ ਚਰਨ, ਉਸ ਪਰਮੇਸ਼ਰ ਦੇ ਨਾਮ ਬਾਣੀ ਚਰਨਾਂ ਦੇ ਉੱਤੇ ਵਿਸਰਾਮ ਇਸਤ ਕਰਨਾ ਕਰੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਅਨਾਥ ਅਨਾਥੇ ਯਤੀਮਾਂ ਦਾ ਮਾਲਕ ਹੈ, ਉਸ ਪਰਮੇਸ਼ਰ ਦੀ ਸ਼ਰਨ ਲੈਣਾ ਕਰੀਏ। ਕਹਿਣ ਲੱਗੇ, ਮਹਾਰਾਜ ਉਸ ਪਰਮੇਸ਼ਰ ਨੇ ਕਿਸੇ ਦੀ ਰੱਖਿਆ ਕੀਤੀ? ਹੁਣ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਦ੍ਰਿਸ਼ਟਾਂਤ ਦਿੰਦੇ ਆ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਇੱਕ ਨਾ ਕਿਤੇ ਬਣ ਦੇ ਵਿੱਚ ਹਰਨੀ ਸੁੱਤੀ ਪਈ, ਅਤੇ ਉਹ ਸੁੱਤੀ ਪਈ ਹਰਨੀ ਨੂੰ ਵੇਖਿਆ ਅਤੇ ਸ਼ਿਕਾਰੀ ਨੇ ਵੀ ਸੁੱਤੀ ਪਈ ਹੈ, ਲੈ ਹੁਣ ਜਾਣ ਨਹੀਂ ਦੇਣੀ। ਉਹਨੇ ਕੀ ਕੀਤਾ, ਇੱਕ ਪਾਸੇ ਤਾਂ ਬਾੜ ਕਰ ਦਿੱਤੀ ਕੰਡਿਆਲੀ, ਅਤੇ ਇੱਕ ਪਾਸੇ ਉਸਨੇ ਪਾਣੀ ਫੇਰ ਦਿੱਤਾ, ਅਤੇ ਇੱਧਰ ਵੀ ਨਹੀਂ ਲੱਗ ਸਕਦੀ ਹੈ, ਅਤੇ ਇੱਕ ਪਾਸੇ ਉਸਨੇ ਸ਼ਿਕਾਰੀ ਕੁੱਤੇ ਖੜਾ ਦਿੱਤੇ, ਅਤੇ ਇੱਕ ਪਾਸੇ ਆਪ ਖੜ ਗਿਆ। ਜਾਂ ਇਹ ਕਹਿੰਦੇ ਨੇ, ਇੱਕ ਪਾਸੇ ਅੱਗ ਬਾਲ ਦਿੱਤੀ, ਇੱਕ ਪਾਸੇ ਜਾਲ ਤਾਣ ਦਿੱਤਾ, ਇੱਕ ਪਾਸੇ ਸ਼ਿਕਾਰੀ ਕੁੱਤੇ ਖੜਾ ਦਿੱਤੇ, ਅਤੇ ਇੱਕ ਪਾਸੇ ਆਪ ਖੜ ਗਿਆ ਤੀਰ ਕਮਾਨ ਤਾਣ ਕੇ। ਜੇ ਇੱਧਰ ਨੂੰ ਜਾਓ ਤਾਂ ਜਾਲ 'ਚ ਫਸ ਜੂ, ਇੱਧਰ ਨੂੰ ਨਿਕਲੋ ਅਤੇ ਅੱਗ ਬਾਲ ਦੇਵੇਗੀ, ਇੱਧਰ ਨੂੰ ਨਿਕਲੀ ਅਤੇ ਕੁੱਤਿਆਂ ਨੇ ਨਹੀਂ ਛੱਡਣੀ, ਅਤੇ ਇੱਧਰ ਨੂੰ ਨਿਕਲੋ ਅਤੇ ਮੈਂ ਨਹੀਂ ਛੱਡਦਾ ਮਾਰੂੰ ਤੀਰ। ਅਤੇ ਹੋਇਆ ਕੀ ਬਈ? ਦੱਸਦੇ ਨੇ, ਮਿਰਗੀ ਪੇਖੰਤ ਬਾਧਕ ਪਰਹਾਰੇਣ ਲੱਖ ਆਵਦ ਹੈ। ਉਹ ਬਾਧਕ ਸ਼ਿਕਾਰੀ ਨੇ ਮਿਰਗੀ ਹਰਨੀ ਨੂੰ ਪੇਖ ਕਹੀਏ ਜਾਣ ਕੇ, ਲੱਖ ਆਵਦ ਹੈ, ਲੱਖ ਕਹਿੰਦੇ ਨੇ ਨਿਸ਼ਾਨੇ ਨੂੰ, ਲੱਖ ਦਾ ਅਰਥ ਵੈਸੇ ਦੇਖਣਾ ਵੀ ਹੁੰਦਾ, ਲੱਖਣਾ ਦੇਖਣ ਨੂੰ ਵੀ ਕਹਿੰਦੇ ਆ, ਪਰ ਲੱਖ ਖੱਖੇ ਨੂੰ ਥੋੜ੍ਹਾ ਜਿਹਾ ਹੇਠਾਂ ਨੁਕਤਾ ਲੱਗਿਆ ਪੈਰ ਦੇ, ਇਹਦਾ ਮਗਤ ਲਕਸ਼, ਲਕਸ਼ ਦਾ ਅਰਥ ਹੁੰਦਾ ਨਿਸ਼ਾਨਾ। ਫਿਰ ਪੜ੍ਹਨਾ ਲੱਖ ਹੀ ਪੜ੍ਹਨਾ ਪਵੇਗਾ, ਕਿਉਂਕਿ ਅੱਖਰ ਪੂਰਨ ਨਹੀਂ ਬਣਦਾ ਹੇਠਲਾ ਜਿਹੜਾ ਹੈ, ਕਿਸੇ ਅੱਧਾ ਨਹੀਂ ਬਣਦਾ। ਇਹਦਾ ਅਰਥ ਲਕਸ਼ ਤੋਂ ਲੈਣਾ ਹੈ, ਲਕਸ਼ ਦਾ ਮਰਤਬ ਹੁੰਦਾ ਨਿਸ਼ਾਨਾ, ਅਤੇ ਪਰਹਾ ਰਹਿਣ ਲੱਖ ਆਵਦਾ ਹੈ, ਲੱਖ ਇਉਂ ਪੜ੍ਹਨਾ ਇਹਨੂੰ, ਲੱਖ ਕਹੀਏ ਨਿਸ਼ਾਨਾ, ਨਿਸ਼ਾਨੇ ਨੂੰ ਆਵਦਾ ਹੈ। ਛਾਤਰ ਨੂੰ ਲੈ ਕਰਕੇ ਨਾ ਤੀਰ ਉਸਨੇ ਪਰਹਾ ਰਹਿਣ ਮਾਰ ਦਿੱਤਾ, ਮਾਰਨਾ ਚਾਹਿਆ ਹੈ, ਜਸ ਰਖੇਣ ਗੋਪਾਲੈ, ਅਰਥ ਵਾਸਤੇ ਅਹੋ ਜਸ ਰਖੇਣ ਗੋਪਾਲੈ, ਅਹੋ ਅਸਚਰਜ ਹੈ ਬਈ, ਜਸ ਰਖੇਣ ਗੋਪਾਲੈ, ਜਿਸ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਨਾਨਕ ਰੋਮ ਨਾ ਛੇਦਿਆ। ਸਤਿਗੁਰੂ ਕਹਿੰਦੇ ਉਹਦਾ ਕੋਈ ਰੋਮ ਨਹੀਂ ਕੱਟ ਸਕਦਾ, ਰੋਮ ਨਹੀਂ ਵਿਗਾੜ ਸਕਦਾ ਹੈ। ਹੋਇਆ ਕਿ ਪਰਮੇਸ਼ਰ ਨੇਤ ਐਸੀ ਹੋਈ, ਵਰਖਾ ਪੈਣੀ ਸ਼ੁਰੂ ਹੋ ਗਈ। ਜਦੋਂ ਵਰਖਾ ਪੈਣੀ ਸ਼ੁਰੂ ਹੋ ਗਈ, ਮੀਂਹ ਪਿਆ ਬੜਾ ਭਾਰੀ, ਪਾਣੀ ਇੱਕ ਜਿੱਥੇ ਖੜ੍ਹਾ ਸੀ ਉੱਥੇ ਇੱਕ ਖੁੱਡ ਸੀ, ਉਹ ਖੁੱਡ ਵਿੱਚ ਪਾਣੀ ਪੈਣਾ ਸ਼ੁਰੂ ਹੋ ਗਿਆ, ਖੜ੍ਹਾ ਵੀ ਹੁਣ ਨਿਕਲੂ, ਪਾਣੀ ਖੜ੍ਹਾ ਤੀਰ ਵੇ ਮੀਂਹ ਪੈਂਦਾ ਪਾਣੀ 'ਚ, ਹੁਣ ਭੱਜੂ ਕਿਸੇ ਨਾ ਕਿਸੇ ਪਾਸੇ ਨੂੰ, ਅਤੇ ਪਰ ਹਰਨੀ ਵੇਖੀ ਜਾਂਦੀ ਹੈ ਵਿਚਾਰੀ। ਅਤੇ ਕੀ ਹੋਇਆ, ਪਰਮੇਸ਼ਰ ਨੇ ਐਸੀ ਉਹਨੂੰ ਬਚਾਉਣ ਵਾਸਤੇ ਕਿਰਪਾ ਕੀਤੀ, ਅਤੇ ਕਹਿੰਦੇ ਉਹ ਪਹਿਲੇ ਤਾਂ ਹਨੇਰੀ ਆਈ, ਹਨੇਰੀ ਆਈ ਤਾਂ ਇੱਕ ਪਾਸੇ ਅੱਗ ਬਲਦੀ ਸੀ, ਇੱਕ ਪਾਸੇ ਜਾਲ ਸੀ, ਉਹ ਜਾਲ ਹਨੇਰੀ ਨੇ ਚੁੱਕ ਕੇ ਅੱਗ 'ਚ ਸੁੱਟਤਾ, ਅਤੇ ਜਾਲ ਸੜ ਗਿਆ ਅਤੇ ਜਾਲ ਵਾਲਾ ਪਾਸਾ ਵਿਹਲਾ ਹੋ ਗਿਆ, ਅੱਗ 'ਚ ਸੜ ਗਿਆ ਜਾਲ। ਅਤੇ ਫਿਰ ਅੱਗ ਨੂੰ ਬੁਝਾਉਣ ਵਾਸਤੇ ਪਰਮੇਸ਼ਰ ਨੇ ਮੋਹਲੇ ਤਾਰ ਮੀਂਹ ਪਾ ਤਾ, ਅੱਗ ਬੁੱਝ ਗਈ, ਦੋ ਪਾਸੇ ਤਾਂ ਹੋ ਗਏ ਵਿਹਲੇ। ਵੇਖੀ ਜਾ ਰਹੀ ਹੈ ਵੀ ਮੇਰੀ ਰੱਖਿਆ ਕਰੂਗਾ ਮੇਰਾ ਮਾਲਕ। ਹੋਇਆ ਕੀ, ਅਖੀਰ ਪਾਣੀ ਜਿਹੜਾ ਸੀ ਉਹ ਖੁੱਡ ਵਿੱਚ ਪਿਆ, ਖੁੱਡ 'ਚ ਬੈਠਾ ਸੀ ਸੱਪ, ਅਤੇ ਜਦੋਂ ਸੱਪ ਨੂੰ ਪਾਣੀ ਲੱਗਿਆ ਥੱਲਿਓਂ ਛੇਤੀ ਦੇ ਕੇ ਬਾਹਰ ਨੂੰ ਨਿਕਲਿਆ, ਅਤੇ ਉੱਤੇ ਖੱਡ ਦੇ ਖੜ੍ਹਾ ਸੀ ਪਾਸੇ 'ਤੇ ਇਹ, ਉਹਨੇ ਵੇਖਦਿਆਂ ਸਾਰ ਹੀ ਮਾਰਿਆ ਪੈਰ 'ਤੇ ਡੰਗ, ਡੰਗ ਵੱਜਦਿਆਂ ਸਾਰ ਹੀ ਬਸ ਫਿਰ ਕੀ ਸੀ, ਚੜ੍ਹ ਗਏ ਸਾਤਾਂ ਨੂੰ, ਅਤੇ ਉਸੇ ਵੇਲੇ ਨਿਕਲਿਆ ਤੀਰ ਹੱਥ ਦੇ ਵਿੱਚੋਂ, ਤਾਣੀ ਜੋ ਖੜ੍ਹਾ ਸੀ, ਅਤੇ ਉਹ ਕੁੱਤੇ 'ਤੇ ਵੱਜਿਆ ਜਾ ਕੇ ਕੁੱਤੇ ਦਾ ਭੋਗ ਪੈ ਗਿਆ, ਅਤੇ ਸੱਪ ਨੇ ਇਹਦਾ ਭੋਗ ਪਾਤਾ, ਚਾਰੇ ਦੇ ਚਾਰੇ ਪਾਸੇ ਵਿਹਲੇ ਹੋ ਗਏ, ਮੱਚ ਗਈ ਨਾ। ਸਤਿਗੁਰੂ ਕਹਿੰਦੇ ਅਹੋ ਜਸ ਰਖੇਣ ਗੋਪਾਲ ਹੈ, ਚਰਜ ਹੈ ਬਈ, ਜਿਸ ਦੀ ਰੱਖਿਆ ਕਰਨ ਵਾਲਾ ਗੋਪਾਲ ਹੈ, ਪਰਮੇਸ਼ਰ ਵਾਹਿਗੁਰੂ ਹੈ, ਨਾਨਕ ਰੋਮ ਨਾ ਛੇਦ ਦਿੱਤੇ, ਭਾਈ ਕੋਈ ਰੋਮ ਵੀ ਉਸਦਾ ਛੇਦ ਨਹੀਂ ਸਕਦਾ, ਕੱਟ ਨਹੀਂ ਸਕਦਾ ਹੈ। ਪਰ ਬਈ ਜਿਸ ਦਾ ਅੰਤ ਕਰਨ ਵਾਲਾ ਉਹਨੂੰ ਕੋਈ ਰੱਖ ਵੀ ਨਹੀਂ ਸਕਦਾ, ਬਚਾ ਵੀ ਨਹੀਂ ਸਕਦਾ ਹੈ। ਰਿਸ਼ਤ ਰਾਜੇ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਥਾ ਲਿਖੀ, ਇੱਕ ਦ੍ਰਿਸ਼ਟਾਂਤ ਦੇ ਕਰਕੇ। ਰਾਜੇ ਪ੍ਰਿਸ਼ਤ ਜਾਂਦਾ ਹੋਇਆ ਇੱਕ ਦੇਖਿਆ, ਬਭਾਂਡਵ ਰਿਖੀ ਤਪ ਕਰ ਰਿਹਾ ਸੀ, ਬੈਠਾ ਸਮਾਧੀ ਲਾਈ ਹੋਈ ਸੀ, ਅਤੇ ਉਸਨੂੰ ਪੁੱਛਦਾ ਹੈ ਕੋਈ ਰਸਤਾ, ਪਰ ਉਹ ਬੋਲਦਾ ਹੀ ਨਹੀਂ ਹੈ। ਇਹ ਆਖ ਕੇ ਕੀ ਕੀਤਾ, ਇੱਕ ਨੇੜੇ ਮਰਿਆ ਪਿਆ ਸੱਪ ਸੀ, ਅਤੇ ਇਸਨੇ ਉਸ ਸੱਪ ਮਰੇ ਹੋਏ ਨੂੰ ਆਪਣੇ ਧਨਖ ਦੇ ਗੋਸ਼ੇ ਨਾਲ ਚੁੱਕ ਕੇ ਅਤੇ ਇਹਦੇ ਗਲ ਵਿੱਚ ਪਾਤਾ ਬਭਾਂਡਵ ਰਿਖੀ, ਉਹਨੂੰ ਕੋਈ ਪਤਾ ਨਹੀਂ, ਭਜਨ ਕਰਦਾ ਹੈ, ਸਮਾਧੀ ਲੱਗੀ ਹੋਈ ਹੈ ਉਹਦੀ। ਇਹਦਾ ਇੱਕ ਚੇਲਾ ਸੀ, ਅਤੇ ਉਹ ਚੇਲਾ ਬ੍ਰਹਮ ਲੋਕ ਵਿੱਚ ਆਪਣੇ ਤਪ ਦੇ ਬਲ ਨਾਲ ਜਾ ਕੇ ਵਰ ਲੈ ਕੇ ਆਇਆ ਕਿ ਮੇਰੇ ਮੂੰਹੋਂ ਜਿਹੜਾ ਨਿਕਲੇ ਨਾ ਉਹ ਸੱਤ ਹੋ ਜਾਵੇ ਬਸ। ਅਤੇ ਜਦੋਂ ਆਇਆ ਇਹ ਵੇਖਿਆ, ਗੁਰੂ ਜੀ ਤੇ ਸਮਾਧੀ 'ਚ ਲੀਨ ਹਨ ਮੇਰੇ, ਪਰ ਗਾਹ 'ਚ ਕਿਸੇ ਸੱਪ ਪਾਇਆ ਹੋਇਆ। ਅਤੇ ਉਸੇ ਵੇਲੇ ਬੜੇ ਗੁੱਸੇ 'ਚ ਆਇਆ, ਕਹਿੰਦਾ ਜਿਸ ਦੁਸ਼ਟ ਨੇ ਮੇਰੇ ਗੁਰੂ ਦੇ ਗਲ 'ਚ ਸੱਪ ਪਾਇਆ, ਉਹ ਸੱਤਾਂ ਦਿਨਾਂ ਦੇ ਅੰਦਰ ਅੰਦਰ ਸੱਪ ਲੜ ਕੇ ਮਰੇ। ਸਮਾਧੀ ਤੋਂ ਥਾਨ ਹੋਇਆ ਬਭਾਂਡਵ ਰਿਖੀ ਕਰ ਆਇਆ ਅਤੇ ਆਪਣੇ ਚੇਲੇ ਨੂੰ ਮਿਲਿਆ, ਉਸਨੇ ਨਮਸਕਾਰ ਕੀਤੀ, ਆਖਿਆ ਗੁਰੂ ਜੀ ਇਸ ਚਰਜ ਦੇਖਿਆ, ਆਪ ਜੀ ਦੇ ਗਲ ਵਿੱਚ ਸੱਪ ਵੇਖਿਆ, ਕਹਿੰਦਾ ਕੋਈ ਪਾ ਗਿਆ। ਅਤੇ ਉਸ ਵੇਲੇ ਕਹਿਣ ਲੱਗਾ ਜੀ ਮੇਰੇ ਮੂੰਹੋਂ ਤੇ ਫਿਰ ਮੈਂ ਰਹਿ ਨਹੀਂ ਸਕਿਆ, ਆ ਮੁੱਖ ਤੋਂ ਬਚਨ ਨਿਕਲ ਗਿਆ ਤੇ ਹੁਣ ਹੋਊਗਾ ਵੀ ਸੱਤ, ਕਿਉਂਕਿ ਬ੍ਰਹਮ ਲੋਕ ਚ ਮੈਨੂੰ ਇਹ ਵਰ ਮਿਲਿਆ ਹੈ, ਤੇਰੇ ਮੂੰਹੋਂ ਜੋ ਨਿਕਲੇਗਾ ਉਹ ਸੱਤ ਹੋਵੇਗਾ। ਮੈਂ ਇਹ ਕਹਿ ਦਿੱਤਾ ਜਿਹਨੇ ਪਾਇਆ ਉਹ ਸੱਤਾਂ ਦਿਨਾਂ ਚ ਮਰੇ। ਪਤਾ ਕੀਤਾ ਵੀ ਇਹ ਤੇ ਪ੍ਰੀਸ਼ਤ ਰਾਜਾ ਸੀ, ਪਾਂਡਵ ਰਿਖੀ ਕਹਿੰਦਾ ਉਹ ਬੜਾ ਮਾੜਾ ਕੰਮ ਕੀਤਾ ਵੀ ਤੈਂ, ਉਹ ਤਾਂ ਧਰਮਾਤਮਾ ਰਾਜਾ, ਚਲੋ ਜੇ ਕੋਈ ਗਲਤੀ ਕਰ ਗਿਆ ਸੀ ਕਰ ਗਿਆ ਸੀ, ਤੂੰ ਐਡਾ ਸ਼ਰਾਪ ਕਾਹਨੂੰ ਦੇਣਾ ਸੀ, ਹੁਣ ਉਹਨੂੰ ਖਬਰ ਕਰੋ। ਪ੍ਰੀਸ਼ਤ ਰਾਜੇ ਨੂੰ ਖਬਰ ਕਰ ਦਿੱਤੀ ਗਈ ਵੀ ਤੈਨੂੰ ਸ਼ਰਾਪ ਹੋ ਚੁੱਕਿਆ ਹੈ, ਤੂੰ ਸੱਤਾਂ ਦਿਨਾਂ ਦੇ ਵਿੱਚ ਵਿੱਚ ਸੱਪ ਲੜ ਕੇ ਮਰਨਾ। ਕਹਿਣ ਲੱਗਾ ਗੱਲ ਹੀ ਕੋਈ ਨਹੀਂ, ਸੱਪ ਮੇਰੇ ਨੇੜੇ ਕਿੱਥੇ ਆ ਜਾਏਗਾ। ਉਹਨੇ ਗੰਗਾ ਦੀਆਂ ਧਾਰਾਂ ਦੇ ਵਿੱਚ ਲਹਿਰਾਂ ਦੇ ਵਿੱਚ ਸ਼ੀਸ ਮਹੱਲ ਬਣਵਾਇਆ, ਚਾਰ ਚਫੇਰੇ ਸ਼ੀਸ਼ਾ ਹੀ ਸੀਚਾ, ਸੱਪ ਤਾਂ ਕਿੱਥੇ ਉੱਥੋਂ ਦੀ ਕੀੜੀ ਵੀ ਨਾ ਲੰਘ ਸਕੇ ਜਿੱਥੋਂ ਦੀ। ਵਿੱਚ ਭਾਗਵਤ ਦਾ ਪਾਠ ਆਰੰਭ ਕਰਵਾ ਦਿੱਤਾ, ਯਾਦ ਹੈ ਰਾਮ ਮਰਨਾ ਕਿਤੇ, ਸੱਪ ਕਿੱਥੋਂ ਦੀ ਆ ਜਾਏਗਾ ਇੱਥੇ। ਉੱਧਰ ਤਛਕ ਨਾਗ ਇਸ ਨੂੰ ਡੰਗਣ ਵਾਸਤੇ ਚੱਲ ਪਿਆ, ਇਹਦੀ ਰੱਖਿਆ ਕਰਨ ਵਾਸਤੇ ਧਨਾਂਤਰ ਵੈਦ ਵੀ ਚੱਲ ਪਿਆ। ਰਸਤੇ ਵਿੱਚ ਧਨਾਂਤਰ ਵੈਦ ਦਾ ਅਤੇ ਇਸ ਦਾ ਮਿਲਾਪ ਹੋ ਗਿਆ। ਤਛਕ ਨਾਗ ਦਾ ਅੱਗੇ ਵੀ ਤੂੰ ਕਹਿੰਦਾ ਮੈਂ ਧਨਾਂਤਰ ਹਾਂ, ਤੇਰੀ ਕੀ ਸ਼ਕਤੀ ਹੈ, ਕਿੱਥੇ ਨੂੰ ਚੱਲਿਆ, ਤੂੰ ਕੌਣ ਹੈ। ਕਹਿੰਦਾ ਮੈਂ ਹਾਂ ਧਨਾਂਤਰ ਵੈਦ, ਮੈਂ ਚੱਲਿਆ ਹਾਂ। ਤਛਕ ਨਾਗ ਨੇ ਡੰਗਣਾ ਹੈ ਪ੍ਰੀਸ਼ਤ ਰਾਜੇ ਨੂੰ ਅਤੇ ਮੈਂ ਉਹਦਾ ਇਲਾਜ ਕਰਕੇ ਉਹਨੂੰ ਬਚਾਉਣਾ, ਤੂੰ ਕੌਣ ਹੈ। ਕਹਿੰਦਾ ਮੈਂ ਤਛਕ ਨਾਗ, ਮੈਂ ਹੀ ਹੈ, ਮੈਂ ਉਹਨੂੰ ਡੰਗ ਕੇ ਮਾਰਨਾ। ਤਛਕ ਕਹਿਣ ਲੱਗਾ ਤੇਰੀ ਤਾਕਤ ਕਿਤਨੀ ਕੁ ਹੈ। ਧਨਾਂਤਰ ਕਹਿਣ ਲੱਗਾ ਮੇਰੀ ਤਾਕਤ ਮੈਂ ਤੈਨੂੰ ਵਿਖਾਵਾਂ। ਕਹਿੰਦਾ ਵਿਖਾ, ਪਹਿਲਾਂ ਤੂੰ ਆਪਣੀ ਤਾਕਤ ਵਿਖਾ। ਤਛਕ ਨਾਗ ਕਹਿਣ ਲੱਗਾ ਲੈ ਫਿਰ ਮੇਰੀ ਤਾਕਤ ਵੇਖ। ਇੱਕ ਪਿੱਪੜ ਸੀ, ਇੱਕ ਵੱਡਾ ਸਾਰਾ ਰੁੱਖ ਸੀ, ਉਸ ਰੁੱਖ ਦੇ ਉੱਪਰ ਇੱਕ ਲੱਕੜ ਹਾਰਾ ਚੜ੍ਹਿਆ ਹੋਇਆ, ਅੱਧਾ ਕੁ ਸੁੱਕਾ ਸੀ, ਉਹ ਉੱਪਰੋਂ ਲੱਕੜਾਂ ਸੁੱਕੀਆਂ ਲਾਹ ਰਿਹਾ ਸੀ। ਅਤੇ ਤਛਕ ਨਾਗ ਨੇ ਵੇਖਿਆ ਅਤੇ ਉਸ 'ਤੇ ਮਾਰਿਆ ਫੁਕਾਰਾ, ਫੁਕਾਰਾ ਮਾਰ ਕੇ ਸਾਰਾ ਸਮੇਤ ਲੱਕੜ ਹਾਰੇ ਦੇ ਸਵਾਹ ਬਣਾ ਕੇ ਰੱਖ ਦਿੱਤੀ। ਜਦੋਂ ਸਵਾਹ ਬਣਾ ਕੇ ਰੱਖਤੀ, ਧਨਾਂਤਰ ਕਹਿੰਦਾ ਲੈ ਹੁਣ ਸਵਾਹ ਵੀ ਅੜਾ ਦੇ। ਉਹਨੇ ਫੁਕਾਰਾ ਮਾਰਿਆ, ਇੱਕ ਫੂਕ ਜੀ, ਸਵਾਹ ਵੀ ਅੜਾ ਤੀ, ਐਨ ਸਫਾਈ ਹੋ ਗਈ। ਧਨਾਂਤਰ ਕਹਿੰਦਾ ਲੈ ਹੁਣ ਫਿਰ ਮੇਰੇ ਹੀ ਦੇਖੀ, ਮੇਰਾ ਵੱਲ ਵੇਖ। ਉਹ ਤਾਂ ਕਹਿੰਦਾ ਨਾ ਮੈਂ ਕਰ ਦਿੰਦਾ, ਹੁਣ ਮੇਰਾ ਵੱਲ ਦੇਖ ਕੇ ਮੈਂ ਕਿਵੇਂ ਉਹਨੂੰ ਸੁਰਜੀਤ ਕਰਦੇ। ਅਤੇ ਉਸਨੇ ਐਸੀ ਆਪਣੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਿਖਾਇਆ ਕਿ ਉੱਥੇ ਦ੍ਰਿਸ਼ਟੀ ਪਾਉਣ ਦੀ ਦੇਰ ਸੀ ਅਤੇ ਓਡਾ ਵੱਡਾ ਹੀ ਰੁੱਖ, ਉਹ ਪਹਿਲਾਂ ਨਾਲੋਂ ਵੀ ਪਹਿਲਾਂ ਤਾਂ ਹਜੇ ਉੱਤੋਂ ਕਿਤੇ ਸੁੱਕਾ ਸੀ, ਪਰ ਐਨ ਹਰਾ ਭਰਾ ਸਮੇਤ ਲੱਕੜ ਹਾਰੇ ਦੇ ਸੁਰਜੀਤ ਕਰਤਾ ਉਹਨੇ। ਧਨਾਂਤਰ ਨੇ ਦੇਖਿਆ ਵੀ ਇਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਠੀਕ ਹੈ। ਤਛਕ ਨੇ ਵੇਖ ਲਿਆ ਧਨਾਂਤਰ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਤਾਂ ਕਹਿੰਦੇ ਉਸ ਵੇਲੇ ਤਛਕ ਕਹਿਣ ਲੱਗਾ ਵੀ ਤੂੰ ਹੈ ਉਸ ਨੂੰ ਜਿਉਂਦਾ ਕਰਨਾ, ਮੈਂ ਹੈਗਾ ਮਾਰਨਾ। ਹੁਣ ਤੇਰਾ ਅਤੇ ਮੇਰਾ ਰਾਹ ਇੱਕ ਨਹੀਂ ਹੈ, ਤੂੰ ਆਪਣੇ ਰਾਹ ਜਾ, ਮੈਂ ਆਪਣੇ ਰਾਹ ਜਾਵਾਂਗਾ, ਠੀਕ ਹੈ ਵੀ। ਧਨਾਂਤਰ ਆਪਣੇ ਰਾਹ ਤੁਰ ਪਿਆ, ਤਛਕ ਨੇ ਵੱਖਰਾ ਰਾਹ ਬਣਾ ਕੇ, ਅਤੇ ਇਹਦੇ ਅੱਗੇ ਜਾ ਕੇ ਜਿਸ ਰਸਤੇ ਜਾ ਰਿਹਾ ਸੀ ਇਹ, ਉਹ ਤਛਕ ਨੇ ਕੁਟਲ ਨੀਤੀ ਆਪਣੀ ਧਾਰਨ ਕਰਕੇ ਉਸ ਰਸਤੇ ਦੇ ਵਿੱਚ ਇੱਕ ਖੂੰਡੀ ਦਾ ਰੂਪ ਬਣ ਕੇ ਡਿੱਗ ਪਿਆ। ਸੋਹਣੀ, ਬੜੀ ਸੋਹਣੀ ਖੂੰਡੀ ਹੈ ਵੀ, ਅਤੇ ਧਨਾਂਤਰ ਨੇ ਜਾਂਦੇ ਜਾਂਦੇ ਨੇ ਖੂੰਡੀ ਬੜੀ ਵਧੀਆ ਵੀ ਚੱਕ ਲਈ, ਅਤੇ ਉਹ ਖੂੰਡੀ ਚੁੱਕੀ ਅਤੇ ਚੁੱਕ ਕੇ ਤੁਰਿਆ ਜਾਂਦਾ। ਪਰਮੇਸ਼ਰ ਨੇ ਤੈਸੀ ਹੋਈ ਪਿਛਲੇ ਪਾਸੇ ਧੂਰੀ ਦੇ ਪਿਛਲੇ ਪਾਸੇ ਨਾ ਖਾਜ ਜੀ ਹੋਈ। ਬੰਦੇ ਦਾ ਸੁਭਾਅ ਹੀ ਹੁੰਦਾ ਜਿਹੜੀ ਚੀਜ਼ ਹੱਥ 'ਚ ਹੋਵੇ ਪਿਛਲੇ ਪਾਸੇ ਉਹਦੇ ਨਾਲ ਹੀ ਖਾਜ ਕਰਨ ਲੱਗ ਜਾਂਦਾ। ਇਹ ਖਾਜ ਕਰਨ ਲੱਗਿਆ ਖੂੰਡੀ ਦੇ ਨਾਲ, ਇਹ ਖਾਜ ਕੀਤੀ ਅਤੇ ਤਛਕ ਨੇ ਉਸੇ ਵੇਲੇ ਮੌਕਾ ਤਾੜ ਕੇ ਵੀ ਲੈ ਹੁਣ ਡਿੱਕੇ ਆ ਗਿਆ, ਪਿਛਲੇ ਪਾਸੇ ਨਾ ਇਹਦੀ ਨਿਗਾਹ ਜਾਵੇ ਨਾ ਇਹ ਸੁਰਜੀਤ ਹੋਵੇ। ਪਿਛਲੇ ਪਾਸੇ ਮਾਰਿਆ ਉਸਨੇ ਡੰਗ ਅਤੇ ਧਨਾਂਤਰ ਦਾ ਭੋਗ ਪਾ ਦਿੱਤਾ। ਜੇ ਤਾਂ ਦ੍ਰਿਸ਼ਟੀ ਜਾਂਦੀ ਤਾਂ ਉਸ ਥਾਂ ਤੋਂ ਜ਼ਹਿਰ ਵੀ ਚੁੱਕ ਦਿੰਦਾ ਇਹ, ਪਰ ਦ੍ਰਿਸ਼ਟੀ ਉਸ ਥਾਂ 'ਤੇ ਪਈ ਨਹੀਂ, ਜਿਸ ਕਰਕੇ ਤੇ ਉੱਥੇ ਹੀ ਧਨਾਂਤਰ ਦਾ ਭੋਗ ਪੈ ਗਿਆ। ਇਸ ਤਰ੍ਹਾਂ ਤੇ ਉੱਧਰ ਹੁਣ ਭਾਗਵਤ ਦਾ ਭੋਗ ਪਾਠ ਰੱਖਿਆ ਸੀ, ਸੱਤਵਾਂ ਦਿਨ ਜਦੋਂ ਆਇਆ ਕਹਿੰਦਾ ਦੇਖਿਆ ਨਿਗਾਤੇ ਨਾ ਇੱਥੇ ਕਿਹੜੇ ਸੱਪ ਨੇ ਆਉਣਾ। ਭੋਗ ਦੇ ਸਮੇਂ ਪੰਡਤਾਂ ਨੇ ਆਖਿਆ ਜੀ ਹੁਣ ਤਾਂ ਪੂਜਾ ਵੀ ਹੋਣੀ ਚਾਹੀਦੀ ਹੈ, ਥਮਾਂ ਸਾਰਾ ਲੰਘ ਗਿਆ ਹੈ। ਅਤੇ ਉਸ ਵੇਲੇ ਫੁੱਲ ਮੰਗਵਾਏ ਗਏ, ਤਛਕ ਨਾਗ ਇੱਕ ਕੀੜੀ ਦਾ ਰੂਪ ਧਾਰਨ ਕਰਕੇ ਉਸ ਫੁੱਲਾਂ ਵਿੱਚ ਬੈਠ ਗਿਆ ਅਤੇ ਜਦੋਂ ਭੋਗ ਦੇ ਸਮੇਂ 'ਤੇ ਫੁੱਲ ਜਾ ਕੇ ਚੜ੍ਹੇ ਭੋਗ ਪਾਇਆ ਗਿਆ, ਭੋਗ ਤੋਂ ਬਾਅਦ ਚੱਕ ਕੇ ਫੁੱਲ ਸੁੰਘਣ ਲੱਗਾ ਅਤੇ ਫੁੱਲ ਵਿੱਚ ਬੈਠਾ ਸੀ ਇੱਕ ਕੀੜੀ ਦਾ ਰੂਪ ਧਾਰ ਕੇ ਮਾਰਿਆ ਡੰਗ ਅਤੇ ਭੋਗ ਪਾਤਾ ਉਹਦਾ। ਉਹ ਸਤਿਗੁਰੂ ਪਾਤਸ਼ਾਹ ਜੀ ਇੱਥੇ ਕਹਿੰਦੇ ਹਨ, ਬਲਵਾ ਪੜ੍ਹੋ ਜੀ ਕਿਰਪਾ। ਸਤਿਗੁਰੂ ਜੀ ਕਹਿੰਦੇ ਬੜੇ ਯਤਨ ਵੀ ਕਰਨ ਵਾਲਾ ਸੀ, ਯਤਨ ਬੜਾ ਕੀਤਾ ਸੀ ਉਸਨੇ ਕਿ ਏਡਾ ਯਤਨ ਕੀਤਾ ਵੀ ਗੰਗਾ ਦੀਆਂ ਧਾਰਾ ਦੇ ਵਿੱਚ ਅਤੇ ਬਣਾਇਆ ਸ਼ੀਸ਼ ਮਹਿਲ, ਇਹ ਯਤਨ ਕੀਤਾ। ਬਲਵੰਤ ਬੜੇ ਬਲ ਵਾਲਾ ਵੀ ਸੀ ਅਤੇ ਕਾਰੀ ਔਸ਼ਧੀ ਕਰਨ ਵਾਲਾ ਧਨੰਤਰ ਵੈਦ ਵੀ ਆਪਣੇ ਜਾਣੇ ਬਲਵਾਇਆ ਹੋਇਆ ਸੀ ਅਤੇ ਸੇਵੰਤ ਸੂਰਾ ਚਤਰ ਦਿਸੈ, ਚਾਰ ਚਫੇਰੇ ਹੀ ਸੂਰਮੇ ਬੜੇ ਬਲ ਵਾਲੇ, ਬਲਵੰਤ ਬਲ ਵਾਲੇ ਸੂਰਮੇ ਚਤਰ ਦਿਸੈ, ਚਾਰੇ ਚਫੇਰੇ ਪਹਿਰਾ ਰੱਖਣ ਵਾਲੇ ਸਨ, ਬੜੇ ਉੱਚੇ ਬੈਖਮ ਕਠਨ ਥਾਂ 'ਤੇ ਵੱਸਦਾ ਸੀ ਜਿੱਥੇ ਕੋਈ ਪਹੁੰਚ ਨਹੀਂ ਸੀ ਸਕਦਾ। ਮੈਂ ਸਮਰਾਂਤ ਨਹੀਂ ਸੀ ਯਾਦ ਕਦਾਂਚੈ, ਕਦੇ ਵੀ ਮਰਨਾ ਮੈਂ ਮਰ ਜੂੰ, ਕਿਹੜਾ ਸੱਪ ਆ ਜਾਏਗਾ ਇੱਥੇ, ਯਾਦ ਹੀ ਨਹੀਂ ਸੀ ਮਰਨਾ। ਸਤਿਗੁਰੂ ਜੀ ਕਹਿੰਦੇ ਹੋਵੰਤ ਆ ਗਿਆ ਭਗਵਾਨ ਪੁਰਖ ਹੈ, ਭਾਈ ਪ੍ਰਵਾਨ ਪੁਰਖ, ਪਰਮੇਸ਼ਰ ਵਾਹਿਗੁਰੂ ਪੂਰਨ ਪੁਰਖ ਦੀ ਆਗਿਆ ਜਦੋਂ ਹੋ ਗਈ, ਬਸ ਉਹਦੀ ਆਗਿਆ ਦੀ ਦੇਰ ਸੀ ਕਿ ਨਾਨਕ ਕੀਤੀ ਸਾਸ ਅਕਰਖ ਤੇ। ਪੰਚਮ ਪਾਤਸ਼ਾਹ ਕਹਿੰਦੇ ਪਾਏ ਕੀਤੀ ਕੀੜੀ ਨੇ, ਕੀੜੀ ਦਾ ਰੂਪ ਧਾਰ ਕੇ ਤਲਸ਼ਕ ਨਾਗ ਨੇ ਪ੍ਰਾਣ ਅਕਰਖ ਤੇ ਸਵਾਸ ਖਿੱਚ ਲਏ, ਭੋਗ ਪੈ ਗਿਆ ਉੱਥੇ। ਇਸ ਤਰ੍ਹਾਂ ਕਿਤਨਾ ਹੀ ਕੋਈ ਬਲ ਵਾਲਾ ਹੋਵੇ ਨਹੀਂ ਰੱਖਿਆ ਕਰ ਸਕਦਾ ਰਿਸ਼ਤੇਦਾਰ ਸੰਬੰਧੀ, ਕਿੱਡੇ ਕਿੱਡੇ ਸੂਰਮੇ ਸਨ ਉਸਦੇ, ਇੱਥੋਂ ਤੱਕ ਤੇ ਧਨੰਤਰ ਵੈਦ ਜਿਹੜੇ ਦ੍ਰਿਸ਼ਟੀ ਵਿੱਚ ਅੰਮ੍ਰਿਤ ਸੀ ਉਹ ਵੀ ਬੁਲਾਇਆ ਹੋਇਆ ਸੀ, ਉਹ ਵੀ ਨਹੀਂ ਰਿਹਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਲ ਵਾਲਾ ਕੋਈ ਰੱਖਿਆ ਨਹੀਂ ਕਰ ਸਕਦਾ, ਪਰਮੇਸ਼ਰ ਜਿੱਥੇ ਰੱਖਿਆ ਕਰਨ ਵਾਲਾ ਉੱਥੇ ਕੋਈ ਮਾਰ ਵੀ ਨਹੀਂ ਸਕਦਾ ਹੈ। ਉਹ ਸਤਿਗੁਰੂ ਜਿਸ ਨੂੰ ਰੱਖੇ ਸਾਈਆਂ ਮਾਰ ਨਾ ਸਕੈ ਕੋਏ, ਬਾਲ ਨਾ ਵਿੰਗਾ ਕਰ ਸਕੈ ਜੇ ਜੱਗ ਬੈਰੀ ਹੋਏ, ਨਹੀਂ ਕੋਈ ਰੋਮ ਵਿਗਾੜ ਸਕਦਾ ਹੈ। ਪਰ ਜਿਸ ਵੇਲੇ ਸਮਾਂ ਹੁੰਦਾ ਹੈ ਕੋਈ ਰੱਖਿਆ ਕਰਨ ਵਾਲਾ ਭਾਈ ਬਣ ਨਹੀਂ ਸਕਦਾ ਹੈ। ਉਹ ਸਤਿਗੁਰੂ ਦੀ ਕਿਰਪਾ ਕਰਨ ਐਸੇ ਉਪਦੇਸ਼ ਆਪਣੇ ਵੀ ਮਨਾਂ ਤਨਾਂ 'ਚ ਵਸਣ, ਇੱਕ ਰਾਖੀ ਕਰਨ ਵਾਲਾ ਵਾਹਿਗੁਰੂ ਨੂੰ ਜਾਣਦਿਆਂ ਹੋਇਆਂ ਤਨ ਹੰਗਤਾਂ ਨੂੰ ਛੱਡੀਏ ਅਤੇ ਗੁਰੂ ਦੇ ਲੜ ਰੱਖ ਕਰਕੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰੀਏ, ਨਾਮ ਬਾਣੀ ਨੂੰ ਆਸਰਾ ਬਣਾਈਏ, ਮੋਹ ਮਮਤਾ ਤੋਂ ਛੁਟਕਾਰਾ ਹੋਵੇ ਅਤੇ ਆਪਣੀ ਵੀ ਕਲਿਆਣ ਹੋਵੇ। ਹੋਈਆਂ ਭੁੱਲਾਂ ਅਨੇਕ ਤਰ੍ਹਾਂ ਦੀਆਂ ਸਭ ਸੰਗਤ ਨੇ ਖਿਮਾ ਕਰਨੀਆਂ ਜੀ।